Headlines Now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਮੌਸਮ 'ਚ ਧੁੰਦ ਜੀ ਹੋਈ ਆ।
ਠੰਡ ਵੀ ਆ ਥੋੜ੍ਹੀ,
ਠੰਡ ਵੀ ਹੈਗੀ ਆ ਯਾਰ। ਰਾਈਟ, ਅੱਜ ਈਵਨ ਜੇ ਗੱਡੀ ਬਾਹਰ ਖੜੀ ਹੋਵੇ ਗਰਾਜ ਤੋਂ ਤੇ ਉਹਦੇ ਉੱਪਰ ਥੋੜ੍ਹੀ ਜਿਹੀ ਉਸ ਜੀ ਵੀ ਪਈ ਹੋਈ ਆ। ਗਰੇਵਾਲ ਸਾਹਿਬ ਦਾ ਮੈਸੇਜ ਆਇਆ ਸੀ, ਤਰਨਵੀਰ ਗਰੇਵਾਲ ਜੀ ਦਾ। ਉਹ ਕਿਹਾ ਵੀ ਸਾਰਿਆਂ ਨੂੰ ਦੱਸ ਦਿਓ, ਬੰਦਾ ਕਈ ਵਾਰੀ ਸੋਚਦਾ ਗੱਡੀ ਬਾਹਰ ਖੜੀ ਆ, ਫਟਾਫਟ ਸੈਲਫ ਮਾਰਾਂਗੇ, ਗੱਡੀ ਸਟਾਰਟ ਕਰਾਂਗੇ, ਆਪਣੇ ਰਾਹੇ ਪਵਾਂਗੇ, ਵੀ ਅੱਜ 2-4 ਮਿੰਟ ਥੋੜ੍ਹੇ ਐਕਸਟਰਾ ਲੱਗ ਸਕਦੇ ਆ।
ਠੀਕ ਹੈ ਜੀ,
ਗੱਡੀ ਨੂੰ ਡਰਾਈਵੇਬਲ ਬਣਾਉਣ ਦੇ ਲਈ। ਹੋਰ ਸੁਣਾਓ?
ਵਧੀਆ ਜੀ, ਠੀਕ ਠਾਕ।
ਵਾਸੂ ਜੀ, ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਲੇਟਰ ਦਿਸ ਮਾਰਨਿੰਗ ਅਨਾਊਂਸਮੈਂਟ ਕੀਤੀ ਜਾਣੀ ਹੈ। ਇਹ ਤਾਂ ਕੱਲ੍ਹ ਦੱਸ ਦਿੱਤਾ ਗਿਆ ਸੀ ਕਿ ਅੱਜ ਮਾਰਕ ਕਾਰਨੀ ਇਹ ਦੱਸਣਗੇ ਕਿ ਜਿਹੜੇ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਜਿਨ੍ਹਾਂ ਨੂੰ ਤੇਜ਼ੀ ਨਾਲ ਉਸਾਰਿਆ ਜਾਣਾ, ਉਹਨਾਂ ਦੀ ਪਹਿਲੀ ਸੂਚੀ ਅੱਜ ਸਾਂਝੀ ਕੀਤੀ ਜਾਣੀ ਆ, ਕਿਉਂਕਿ
ਤੇਜ਼ੀ ਨਾਲ ਅਪਰੂਵ ਕੀਤਾ ਜਾਣਾ,
ਤੇਜ਼ੀ ਨਾਲ ਅਪਰੂਵ ਕੀਤਾ ਜਾਣਾ। ਦੈਟਸ ਟਰੂ। ਇਹ ਬੜਾ ਬਹੁਤ ਵੱਡਾ ਫਰਕ ਆ ਇਹ, ਜਿਹਨਾਂ ਨੂੰ ਤੇਜ਼ੀ ਨਾਲ ਅਪਰੂਵ ਕਰ ਦਿੱਤਾ ਜਾਏਗਾ ਕਿ ਜੀ ਕਾਗਜ਼ੀ ਮੋਹਰ ਲਾ ਦਿੱਤੀ, ਹੁਣ ਬਣਾਉਣ ਵਾਲੇ ਆਪੇ ਦੇਖਣ ਉਹਨਾਂ ਨੇ ਕਿਵੇਂ ਬਣਾਉਣਾ। ਇਹਦੇ ਵਿੱਚ ਕੁਝ ਇਹਦੇ ਨਾਲ ਜੁੜੀਆਂ ਗੱਲਾਂ ਇਹ ਵੀ ਦੱਸੀਆਂ ਕਿ ਜਿਹੜਾ ਉਹ ਮੇਜਰ ਪ੍ਰੋਜੈਕਟਸ ਆਫਿਸ ਜਿਹੜਾ ਕੈਲਗਰੀ ਦੇ ਵਿੱਚ ਖੋਲ੍ਹਿਆ ਗਿਆ, ਜਿਹਦੀ ਮੁਖੀ ਨੂੰ ਸਾਲਾਨਾ 5,77,000 ਡਾਲਰ ਦੀ ਤਨਖਾਹ ਮਿਲਿਆ ਕਰਨੀ ਆ, ਕਿ ਉਹਦੀ ਇੱਕ ਐਡਵਾਈਜ਼ਰੀ ਕੌਂਸਲ ਵੀ ਬਣੇਗੀ। ਉਸ ਐਡਵਾਈਜ਼ਰੀ ਕੌਂਸਲ ਦੇ ਵਿੱਚ 11 ਇੰਡੀਜਨਸ ਲੀਡਰਸ, ਕੈਨੇਡਾ ਭਰ ਦੇ ਵੱਖੋ ਵੱਖਰੇ ਇੰਡੀਜਨਸ ਭਾਈਚਾਰਿਆਂ ਨਾਲ ਸੰਬੰਧਿਤ, ਉਹ ਇੱਕ ਸਲਾਹਕਾਰ ਕੌਂਸਲ ਦਾ ਹਿੱਸਾ ਹੋਣਗੇ, ਜਿਹੜੇ ਕਿ ਮੇਜਰ ਪ੍ਰੋਜੈਕਟਸ ਆਫਿਸ ਨੂੰ ਐਡਵਾਈਜ਼ ਕਰਨਗੇ ਕਿ ਇੰਡੀਜਨਸ ਕੰਸਰਨਸ ਨੂੰ ਕਿਵੇਂ ਡੀਲ ਕਰਨਾ ਜਾਂ ਉਹਨਾਂ ਨੂੰ ਕਿਵੇਂ ਐਡਰੈਸ ਕਰਨਾ।
ਇੰਡੀਜਨਸ ਜਿਹੜੇ ਇਹ ਐਡਵਾਈਜ਼ਰੀ ਕੌਂਸਲ ਆ, ਇਹ ਮੇਜਰ ਪ੍ਰੋਜੈਕਟਸ ਆਫਿਸ ਨੂੰ ਐਡਵਾਈਜ਼ ਕਰਨਗੇ, ਮੇਜਰ ਪ੍ਰੋਜੈਕਟਸ ਆਫਿਸ ਫਿਰ ਸਰਕਾਰ ਨੂੰ ਐਡਵਾਈਜ਼ ਕਰੇਗਾ
ਜੀ,
ਤੇ ਅਸੀਂ ਸਾਡਾ ਟੀਚਾ ਹੈ ਰੈੱਡ ਟੇਪ ਨੂੰ ਘਟਾਉਣਾ
ਜੀ। ਸਲਾਹਕਾਰਾਂ ਦੀ ਪਰਤ ਇੱਕ ਵਿਛਾ ਦਿੱਤੀ ਗਈ ਆ। ਜਿਹੜੇ ਵਾਸੂ ਜੀ, ਜਦੋਂ ਆਹ ਬਿੱਲ C5 ਕਾਰਨੀ ਗਵਰਨਮੈਂਟ ਵੱਲੋਂ ਪਾਸ ਕੀਤਾ ਗਿਆ ਸੀ, ਜਿਹੜਾ ਪਿਛਲਾ ਸੈਸ਼ਨ ਹੋਇਆ ਪਾਰਲੀਮੈਂਟ ਦਾ, ਉਹਦੇ ਵਿੱਚ ਉਹ ਤੋਂ ਬਾਅਦ ਤੋਂ ਹੀ ਸਵਾਲ ਇਹ ਉੱਠਦਾ ਰਿਹਾ ਵੀ ਤੁਸੀਂ ਬਿੱਲ ਤਾਂ ਪਾਸ ਕਰਾ ਲਿਆ, ਪਰ ਇਹ ਦੱਸੋ ਪ੍ਰੋਜੈਕਟ ਕਿਹੜੇ ਕਿਹੜੇ ਬਣਨੇ ਨੇ, ਸੂਚੀ ਕਿੱਥੇ ਆ, ਲਿਸਟ ਕਿੱਥੇ ਆ। ਸੋ ਉਹ ਲਿਸਟ ਦਾ ਆਗਾਜ਼ ਅੱਜ ਤੋਂ ਹੋ ਜਾਏਗਾ, ਜਿਹੜਾ ਪਹਿਲਾ ਗੇੜ ਹੈਗਾ ਕਿ ਕਿਹੜੇ ਕਿਹੜੇ ਪ੍ਰੋਜੈਕਟਸ ਨੇ ਜਿਨ੍ਹਾਂ ਨੂੰ ਫਾਸਟ ਟਰੈਕ ਅਪਰੂਵਲ, ਜਿਨ੍ਹਾਂ ਦੀ ਫਾਸਟ ਟਰੈਕ ਹੋਣੀ ਆ। ਉਹਨਾਂ 5 ਪ੍ਰੋਜੈਕਟਸ ਦੀ ਜਿਹੜੀ ਲਿਸਟ ਆ ਵਾਸੂ ਜੀ, ਉਹ CBC ਵੱਲੋਂ ਅੱਜ ਨਸ਼ਰ ਕੀਤੀ ਗਈ ਆ, ਕਿਉਂਕਿ ਜਿਹੜੀ ਇਹਦੇ ਨਾਲ ਸੰਬੰਧਿਤ ਪ੍ਰੈਸ ਰਿਲੀਜ਼ ਆ, ਉਹਦਾ ਇੱਕ ਡਰਾਫਟ, ਉਹਦੀ ਕਹਿ ਲਓ ਰਫ ਕਾਪੀ ਇੱਕ ਸਾਂਝੀ ਕੀਤੀ ਗਈ ਉਸ ਮੀਡੀਆ ਅਦਾਰੇ ਨਾਲ। ਉਹਨਾਂ ਨੇ ਫਿਰ ਆਪਣੇ ਸੂਤਰਾਂ ਦੇ ਹਵਾਲੇ ਤੋਂ ਉਹਨੂੰ ਵੈਰੀਫਾਈ ਵੀ ਕੀਤਾ। 5 ਪ੍ਰੋਜੈਕਟਸ ਦੱਸੇ ਜਾ ਰਹੇ ਨੇ, ਅਤੇ ਉਹਨਾਂ 5 ਦੇ ਵਿੱਚੋਂ 2 ਪ੍ਰੋਜੈਕਟਸ ਵਾਸੂ ਜੀ, ਉਹ ਬ੍ਰਿਟਿਸ਼ ਕੋਲੰਬੀਆ ਦੇ ਨਾਲ ਸੰਬੰਧਿਤ ਨੇ।
ਹਾਂਜੀ, ਇਹ ਦੋਨੋਂ ਪ੍ਰੋਜੈਕਟਸ ਪਹਿਲਾਂ ਤੋਂ ਐਕਸਪੈਕਟਿਡ ਸੀਗਾ ਕਿ ਸੂਚੀ ਦੇ ਵਿੱਚ ਹੋਣਗੇ, ਪਰ ਪਹਿਲੀ ਹੀ ਸੂਚੀ ਵਿੱਚ ਆ ਜਾਣਗੇ, ਉਹ ਵੀ 5 ਵਿੱਚੋਂ 2। ਇਹ ਥੋੜ੍ਹਾ ਜਿਹਾ ਹੈਰਾਨੀ ਵੀ ਹੋਈ ਥੋੜ੍ਹੀ ਜਿਹੀ ਦੇਖ ਕੇ
ਜੀ।
ਇਹਦੇ ਵਿੱਚ ਪਹਿਲਾ ਪ੍ਰੋਜੈਕਟ ਜਿਹੜਾ ਕਿ ਮੰਨਿਆ ਜਾ ਰਿਹਾ ਸੀ ਕਿ ਇਹ ਤਾਂ ਹੋਣਾ ਹੀ ਹੋਣਾ, LNG ਕੈਨੇਡਾ ਜਿਹੜਾ ਕਿਟੀਮੈਟ ਦੇ ਵਿੱਚ ਹੁਣ ਸਾਡਾ ਪਹਿਲਾ LNG ਐਕਸਪੋਰਟ ਟਰਮੀਨਲ ਬਣਾਇਆ ਗਿਆ, ਉਹਦਾ ਫੇਜ਼ 2 ਜਿਹੜੀ ਉਹਦੀ ਐਕਸਪੈਂਸ਼ਨ ਹੋਣੀ ਹੈ, ਜਿਹਦੇ ਤਹਿਤ LNG ਦੀ ਪ੍ਰੋਡਕਸ਼ਨ ਦੁੱਗਣੀ ਹੋ ਜਾਏਗੀ ਇਸ ਪ੍ਰੋਜੈਕਟ ਦੀ। ਸੋ ਉਹਨੂੰ ਫਾਸਟ ਟਰੈਕ ਕੀਤਾ ਜਾ ਰਿਹਾ, ਇਹ ਸੂਚੀ ਦੇ ਵਿੱਚ ਪਹਿਲਾ ਪ੍ਰੋਜੈਕਟ ਹੈ। ਸੋ ਅੱਜ 5 ਪ੍ਰੋਜੈਕਟਸ ਦੀ ਲਿਸਟ ਹੀ ਜਾਰੀ ਕੀਤੀ ਗਈ ਹੈ, ਕੀਤੀ ਜਾਏਗੀ 9:15 ਐਡਮਿੰਟਨ ਦੇ ਸਮੇਂ ਮੁਤਾਬਕ, 10:15 ਸਾਡੇ ਸਮੇਂ ਮੁਤਾਬਕ, 9:15
ਜਿਹੜੀ 9:15 ਸਾਡੇ ਸਮੇਂ ਮੁਤਾਬਕ,
ਤਾਂ ਹੀ ਬਸ ਉਹਨਾਂ
ਨੇ ਤਾਂ ਹੀ ਹੋ 91.5 ਹੈ ਨਾ ਕਨੈਕਟ ਐਫ ਮਲੀ ਫ੍ਰੀਕੁਐਂਸੀ।
ਸੋ 1017 ਵੀ ਕਰ
ਸਕਦੇ ਹੋ ਐਡਮਿੰਟਨ,
ਦੋ ਕੁ ਮਿੰਟ ਲੇਟ ਕਰ ਲੈਣਾ
1017। ਅੱਛਾ ਹਾਂ, 10:01 ਤੇ ਫਿਰ
17 ਮਿੰਟ
ਤੇ, ਠੀਕ ਆ।
ਸੋ ਐਨੀਵੇ, ਸੋ ਇੱਥੇ ਵਿਜੇ ਜੀ, ਸੋ ਜਿਹੜਾ ਪਹਿਲਾ ਪ੍ਰੋਜੈਕਟ ਹੈ ਉਹ ਹੈ LNG ਕੈਨੇਡਾ ਦੀ ਐਕਸਪੈਂਸ਼ਨ
ਜੀ,
ਉਹਦਾ ਫੇਜ਼ 2। ਤੇ ਦੂਸਰਾ ਪ੍ਰੋਜੈਕਟ ਹੈ ਓਨਟੈਰੀਓ ਦੇ ਵਿੱਚ ਇੱਕ ਨਵਾਂ ਨਿਊਕਲੀਅਰ ਪ੍ਰੋਜੈਕਟ
ਜੀ,
ਕਲੈਰਿੰਗਟਨ ਦੇ ਵਿੱਚ
ਜੀ।
ਤੇ ਫਿਰ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ, 2 ਪੋਰਟਸ ਦੀ ਗੱਲ ਕੀਤੀ ਸੀ ਵੈਸੇ, ਇੱਕ ਤਾਂ ਪੋਰਟ ਆਫ ਮੋਨਟਰੀਅਲ, ਉਹ ਨੰਬਰ 3 ਤੇ ਸੂਚੀ ਦੇ ਵਿੱਚ ਹੈਗਾ ਕਿ ਉਹਦੀ ਜਿਹੜੀ ਐਕਸਪੈਂਸ਼ਨ ਹੋਣੀ ਹੈ। ਇੱਕ ਇਹਨਾਂ ਨੇ ਪੋਰਟ ਆਫ ਚਰਚਿਲ ਵੀ ਕਿਹਾ ਸੀ, ਉਹ ਕਹਿੰਦੇ ਹੁਣ ਜਿਹੜੀ ਅਗਲੀ ਕੋਈ ਸੂਚੀ ਹੋਏਗੀ ਉਹਦੇ 'ਚ ਹੋ ਸਕਦਾ। ਸੋ 3 ਪ੍ਰੋਜੈਕਟ ਹੋ ਗਏ ਆਪਣੇ, ਪਹਿਲਾ LNG ਕੈਨੇਡਾ ਦਾ ਫੇਜ਼ 2, ਦੂਜਾ ਨਵਾਂ ਨਿਊਕਲੀਅਰ ਪ੍ਰੋਜੈਕਟ ਇਨ ਕਲੈਰਿੰਗਟਨ ਓਨਟੈਰੀਓ, ਤੀਜਾ ਪ੍ਰੋਜੈਕਟ ਹੈ ਪੋਰਟ ਆਫ ਮੋਨਟਰੀਅਲ ਦੀ ਐਕਸਪੈਂਸ਼ਨ, ਚੌਥਾ ਪ੍ਰੋਜੈਕਟ ਹੈ ਕਾਪਰ ਮਾਈਨ ਹੈ ਕੋਈ ਸੈਸਕੈਚਵਨ ਦੇ ਵਿੱਚ, ਤੇ ਪੰਜਵਾਂ ਪ੍ਰੋਜੈਕਟ ਵਿਜੇ ਜੀ ਰੈੱਡ ਕ੍ਰਿਸ ਮਾਈਨ ਦੀ ਐਕਸਪੈਂਸ਼ਨ,
ਜਿਹੜੀ ਕਿ ਨਾਰਥ ਵੈਸਟਰਨ ਬੀਸੀ ਦੇ ਵਿੱਚ ਸੋਨੇ ਤੇ ਕਾਪਰ ਦੀ ਮਾਈਨ ਹੈ,
ਡੀਜ ਲੇਕ ਜਿੱਥੇ ਬੰਦੇ ਫਸ ਵੀ ਗਏ ਸੀ,
ਜੀ ਜੀ ਯੈਸ ਇਟ ਇਸ ਦੈਟ ਮਾਈਨ, ਦੈਟਸ ਦਾ ਮਾਈਨ।
ਤੇ ਇਹ ਜਿਹੜਾ ਪ੍ਰੋਜੈਕਟ ਹੈ ਇਹ ਸੂਬਾ ਸਰਕਾਰ ਦੇ ਜਿਹੜੇ 18 ਪ੍ਰੋਜੈਕਟ ਫਾਸਟ ਟਰੈਕ ਕਰਨੇ ਸੂਬਾ ਸਰਕਾਰ ਨੇ
ਜੀ
ਉਸ ਸੂਚੀ ਦੇ ਵਿੱਚ ਹੈਗਾ ਆਲਰੇਡੀ। ਇੱਥੇ ਬਲੌਕ ਕੇਵਿੰਗ, ਬਲੌਕ ਕੇਵ ਕੋਈ ਤਰੀਕਾ ਹੁੰਦਾ ਮਾਈਨਿੰਗ ਦਾ, ਸੋ ਉਹ ਹੁਣ ਇਜਾਦ ਕੀਤਾ, ਕਹਿ ਲਓ ਵੀ ਅਡੈਪਟ ਕੀਤਾ ਜਾਣਾ। ਇੱਥੇ ਬਲੌਕ ਕੇਵਿੰਗ ਜਿਹੜੀ ਕੀਤੀ ਜਾਏਗੀ, ਮਾਈਨਿੰਗ ਬਲੌਕ ਕੇਵ ਪ੍ਰੋਸੈਸ ਰਾਹੀਂ ਕੀਤੀ ਜਾਏਗੀ। ਮੈਂ ਮਾਹਰ ਤਾਂ ਨਹੀਂ, ਮੈਂ ਜਿੰਨਾ
ਪੜ੍ਹਿਆ।
ਸੋ ਇਹਦੇ ਵਿੱਚ ਦੱਸਿਆ ਜਾਂਦਾ ਕਿ ਵੈਸੇ ਇਸ ਮਾਈਨ ਦਾ ਲਾਈਫ ਸਪੈਨ 2027 ਤੱਕ ਦਾ ਸੀ, ਜੇ ਇਹ ਆਪਰੇਸ਼ਨ ਨਵੇਂ ਤਰੀਕੇ ਨਾਲ ਕੀਤੇ ਜਾਣ ਤਾਂ 13 ਸਾਲ ਇਸ ਮਾਈਨ ਦਾ ਲਾਈਫ ਸਪੈਨ ਹੋਰ ਵੱਧ ਸਕਦਾ।
ਤੇ ਇਹਦਾ ਰੀਸੈਂਟਲੀ ਇਹਨਾਂ ਨੇ ਇਹਦੇ ਪਰਮਿਟਿੰਗ ਦੇ ਵਿੱਚ ਇਹਦੇ ਓਵਰਆਲ ਜਿਹੜੀ ਜਿਹੜਾ ਦਾ ਲਾਈਸੈਂਸ ਸੀਗਾ ਨਾ ਮਾਈਨ ਦਾ, ਉਹ ਐਕਸਪੈਂਡ ਕੀਤਾ ਵੀ ਸੀ।
ਸੋ ਜਿਹੜੇ ਮੈਂ ਤੁਹਾਨੂੰ ਦੱਸਿਆ 18 ਪ੍ਰੋਜੈਕਟਸ ਜਿਹੜੇ
ਬੀਸੀ ਦੀ
ਗਵਰਨਮੈਂਟ ਨੇ ਜਿਹੜੇ ਸ਼ਾਰਟਲਿਸਟ ਕੀਤੇ ਨੇ, ਜਿਹੜੇ ਪ੍ਰੋਜੈਕਟਸ ਅਸੀਂ ਫਾਸਟ ਟਰੈਕ ਕਰਨੇ ਉਹਨਾਂ ਦੇ ਵਿੱਚ ਇਹ ਹੈਗਾ
ਜੀ।
ਤੇ ਇਹਨਾਂ ਦੇ ਕੋਲ ਜਿਹੜਾ ਇਨਵਾਇਰਮੈਂਟਲ ਲਾਈਸੈਂਸ ਹੈਗਾ ਉਹ ਮੇਰੇ ਖਿਆਲ 2038 ਤੱਕ ਦਾ ਸ਼ਾਇਦ ਇਹਨਾਂ ਦਾ।
ਹਾਂਜੀ, ਉਹ ਹੁਣੇ ਐਕਸਪੈਂਡ ਹੋਇਆ ਸੀ ਉਹ, ਉਹਦੇ ਵਿੱਚ ਹੁਣੇ ਜਿਹੜੀ ਐਕਸਟੈਂਸ਼ਨ ਹੋਈ ਸੀ ਰੀਸੈਂਟਲੀ।
ਸੋ ਇਹ ਸਾਰੀ ਇਹ 5 ਪ੍ਰੋਜੈਕਟਸ ਦੀ ਸੂਚੀ ਹੈ ਜੋ ਫੈਡਰਲ ਸਰਕਾਰ ਨੇ ਕਿਹਾ ਵੀ ਅਸੀਂ ਵੀ ਇਹਨਾਂ ਦੇ ਵਾਸਤੇ ਬੇਸਿਕਲੀ ਜਿਹੜੀ ਕੰਸਟਰਕਸ਼ਨ ਆ ਉਹ ਤਾਂ ਜਿੱਦਾਂ ਹੋਣੀ ਉੱਦਾਂ ਹੀ ਹੋਣੀ ਆ
ਜੀ ਜੀ ਜੀ।
ਇਹਦੇ ਨਾਲ ਸੰਬੰਧਿਤ ਜਿਹੜੀ ਕਾਗਜ਼ੀ ਕੋਈ ਕਾਰਵਾਈ ਆ, ਜਿਹੜੀ ਕੋਈ ਕੋਈ ਪਰਮਿਟਸ ਨੇ, ਕੋਈ ਅਪਰੂਵਲਸ ਨੇ, ਉਹਨਾਂ ਦੇ ਵਿੱਚ ਕਹਿੰਦੇ ਸੀ ਕੋਈ ਡਿੱਕਾ ਨਹੀਂ ਆਉਣ ਦੇਵਾਂਗੇ, ਅਸੀਂ ਉਹਦੇ ਵਿੱਚ ਥੋੜ੍ਹੀ ਸਟ੍ਰੀਮਲਾਈਨਿੰਗ ਕਰਾਂਗੇ
ਜੀ,
ਅਤੇ ਵੀ ਇਹਨਾਂ ਨੂੰ ਇੱਕੋ ਹੀ ਜਿਹੜਾ ਹੁਣ ਮੇਜਰ ਪ੍ਰੋਜੈਕਟਸ ਆਫਿਸ ਬਣਾਤਾ ਵੀ ਵੱਖੋ ਵੱਖਰੇ ਡਿਪਾਰਟਮੈਂਟਸ ਦੇ ਵਿੱਚ ਧੱਕੇ ਨਹੀਂ ਖਾਣੇ ਪੈਣਗੇ
ਜੀ,
ਅਤੇ ਇੱਕੋ ਹੀ ਥਾਂ 'ਤੇ ਇਹਨਾਂ ਦਾ ਕੰਮ ਅਸੀਂ ਜਲਦੀ ਜਲਦੀ ਕਰਾ ਦੇਵਾਂਗੇ, ਬਾਕੀ ਕੰਸਟਰਕਸ਼ਨ ਦੇ ਵਿੱਚ ਜਿੰਨਾ ਸਮਾਂ ਲੱਗਣਾ ਉਹ ਤਾਂ ਲੱਗਣਾ ਹੀ।
ਜਿਹੜਾ ਵਾਸੂ ਜੀ ਕਿਟੀਮੈਟ ਦੇ ਵਿੱਚ ਐਲ ਐਨ ਜੀ ਕੈਨੇਡਾ ਵਾਲਾ ਪਲਾਂਟ ਹੈਗਾ, ਇਹਦਾ ਦੇਖੋ ਫਸਟ ਫੇਜ਼ ਹੁਣੇ ਸ਼ੁਰੂ ਹੋਇਆ ਇਸੇ ਸਾਲ, ਜਿਹਦੇ ਰਾਹੀਂ ਐਲ ਐਨ ਜੀ ਕੈਨੇਡੀਅਨ ਨੈਚੁਰਲ ਗੈਸ ਲਿਕੁਈਫਾਈ ਕਰਕੇ ਉਹਨੂੰ ਏਸ਼ੀਆ ਨੂੰ ਭੇਜਿਆ ਜਾ ਰਿਹਾ। ਇਹਦੇ ਸੈਕਿੰਡ ਫੇਜ਼ ਦੀ ਐਕਸਪੈਂਸ਼ਨ ਵਾਸਤੇ ਇਹ ਸੀ ਨਾ ਵੀ ਦੇਖੋ ਉਹ ਫੈਸਲਾ ਤਾਂ ਲੈਣਾ ਪ੍ਰਾਈਵੇਟ ਕੰਪਨੀ ਨੇ, ਮੈਜੋਰਿਟੀ ਸ਼ੈੱਲ ਦੀ ਓਨਰਸ਼ਿਪ ਵਾਲਾ ਇਹ ਪ੍ਰੋਜੈਕਟ ਹੈਗਾ ਕਿਟੀਮੈਟ ਵਾਲਾ, ਉੱਪਰ ਉਹਨਾਂ ਨੂੰ ਫੈਸਲਾ ਲੈਣ ਦੇ ਲਈ ਇਸ ਗੱਲ ਦਾ ਵੀ ਯਕੀਨ ਚਾਹੀਦਾ ਸੀ ਨਾ ਕਿ ਜਿਹੜਾ ਰੈਗੂਲੇਟਰੀ ਪ੍ਰੋਸੈਸ ਹੈ ਕਿਤੇ ਉਹਦੇ 'ਚ ਨਾ ਫਸ ਜਾਈਏ। ਅੱਛਾ, ਇਸੇ ਹੀ ਐਲ ਐਨ ਜੀ ਕੈਨੇਡਾ ਦੇ ਸੈਕਿੰਡ ਫੇਜ਼ ਨੂੰ ਜਦੋਂ ਉਹਨੂੰ ਐਕਸਪੈਂਡ ਕਰਨਾ ਉਹਦੇ ਲਈ ਬਿਜਲੀ ਵੀ ਚਾਹੀਦੀ ਹੋਊਗੀ, ਕਿਉਂਕਿ ਜਿਹੜੀ ਉਹ ਲਿਕੁਈਫਿਕੇਸ਼ਨ ਦਾ ਪ੍ਰੋਸੈਸ ਹੋਣਾ, ਨੈਚੁਰਲ ਗੈਸ ਨੂੰ ਲਿਕੁਈਫਾਈ ਕਰਨ ਦੇ ਵਿੱਚ ਜਿਹੜੀ ਐਨਰਜੀ ਚਾਹੀਦੀ ਆ ਉਹਦੇ ਵਾਸਤੇ ਜਿਹੜੇ ਰੀਸੈਂਟਲੀ ਬੀ ਸੀ ਦੀ ਸਰਕਾਰ ਨੇ ਵੀ ਕਾਲ ਫੋਰ ਪਾਵਰਸ ਕੀਤੀਆਂ ਸੀਗੀਆਂ, ਜਿਹੜੇ ਟੈਂਡਰ ਮੰਗਵਾਏ ਨੇ ਕਿ ਬਿਜਲੀ ਦੀ ਪੈਦਾਵਾਰ ਅਗਲੇ ਸਾਲ ਜਿਹੜੀ ਹੋਰ ਵਧਾਉਣੀ ਆ, ਉਸ ਕਾਲ ਫੋਰ ਪਾਵਰ ਨੇ ਇਸ ਐਲ ਐਨ ਜੀ ਦੇ ਸੈਕਿੰਡ ਫੇਜ਼ ਨੂੰ ਵੀ ਸਪੋਰਟ ਪ੍ਰਦਾਨ ਕਰਨੀ ਆ। ਸੋ ਇਹ ਕਹਿ ਲਓ ਕਿ ਜਿਹੜੀ ਕੰਪਨੀ ਵੱਲੋਂ ਇਹਨਾਂ ਪ੍ਰੋਜੈਕਟਸ ਨੂੰ ਲਗਾਇਆ ਗਿਆ, ਉਹਨਾਂ ਸ਼ੈੱਲ ਕੈਨੇਡਾ ਇਜ਼ ਵਨ ਆਫ ਦੀ ਸਟੇਕ ਹੋਲਡਰਸ ਇਨ ਇਟ, ਉਹ ਮਲੇਸ਼ੀਆ ਵਾਲੇ ਪੈਟਰੋਨਾਸ ਵਾਲਿਆਂ ਦਾ ਵੀ ਹਿੱਸਾ ਇਹਦੇ 'ਚ, ਮਲਟੀਪਲ ਕੰਪਨੀਆਂ ਕੰਸੋਰਸ਼ੀਅਮ ਆ, ਉਹਨਾਂ ਨੂੰ ਇੱਕ ਇਹ ਪਤਾ ਲੱਗ ਗਿਆ ਕਿ ਜਿਹੜਾ ਓਵਰਆਲ ਮਾਹੌਲ ਹੈਗਾ ਪ੍ਰੋਜੈਕਟ ਨੂੰ ਅੱਗੇ ਸੈਕਿੰਡ ਫੇਜ਼ ਦੇ ਵਿੱਚ ਐਕਸਪੈਂਡ ਕਰਨ ਦਾ, ਉਹ ਹੁਣ ਕਾਫੀ ਸਾਜ਼ਗਾਰ ਹੋ ਗਿਆ ਪ੍ਰਤੀਤ ਹੋ ਰਿਹਾ। ਤੁਸੀਂ ਵਾਸੂ ਜੀ ਮੈਨੀਟੋਬਾ ਵਾਲੇ ਪੋਰਟ ਦੀ ਵੀ ਗੱਲ ਕੀਤੀ ਸੀ, ਇੱਕ ਸੈਕੰਡਰੀ ਲਿਸਟ ਵੀ ਹੈਗੀ ਆ। ਇਹ ਕਿਹਾ ਜਾ ਰਿਹਾ ਕਿ ਜਿਹੜੇ ਆ 5 ਪ੍ਰੋਜੈਕਟਸ, ਇਹਨਾਂ ਨੂੰ ਇਸ ਕਰਕੇ ਚੁਣਿਆ ਗਿਆ ਕਿਉਂਕਿ ਇਹਨਾਂ ਨੂੰ ਅਪਰੂਵਲ ਮਿਲਣ ਤੋਂ ਬਾਅਦ ਇਹਨਾਂ ਦੇ ਉੱਪਰ ਅਗਲੀ ਕਾਰਵਾਈ ਸ਼ੁਰੂ ਹੋਣ ਦੇ ਵਾਸਤੇ ਕੋਈ ਬਹੁਤਾ ਸਮਾਂ ਲੱਗਣ ਦੇ ਆਸਾਰ ਨਹੀਂ ਹੈਗੇ,
ਸ਼ਵਲ ਰੈਡੀ ਨੇ
ਇਹ, ਦੇ ਆਰ ਰੈਡੀ ਟੂ ਗੋ। ਜਿਹੜੇ ਦੂਜੇ ਬਾਕੀ ਦੇ ਪ੍ਰੋਜੈਕਟਸ ਨੇ ਜਿਹਦੇ ਵਿੱਚ ਭਾਵੇਂ ਇੱਕ ਉਹ ਆਰਕਟਿਕ ਇਕਨੋਮਿਕ ਐਂਡ ਸਿਕਿਉਰਿਟੀ ਕੋਰੀਡੋਰ ਦੀ ਗੱਲ ਹੋਵੇ, ਪੋਰਟ ਆਫ ਚਰਚਿਲ ਵਾਲੇ ਦੀ ਅਪਗ੍ਰੇਡੇਸ਼ਨ ਦੀ ਗੱਲ ਹੋਵੇ, ਜਾਂ ਫਿਰ ਵਾਸੂ ਜੀ ਉਹ ਟੋਰੋਂਟੋ ਤੋਂ ਕਿਊਬੈਕ ਸਿਟੀ ਵਿਚਕਾਰ ਜਿਹੜੀ ਹਾਈ ਸਪੀਡ ਰੇਲ ਸੀਗੀ ਉਹਦੀ ਗੱਲ,
ਪ੍ਰੋਜੈਕਟ ਜਿਹੜਾ
ਅਨਾਊਂਸ ਕਰਕੇ ਸੀ ਕਿ ਉਹ ਸੈਕਿੰਡ ਜਿਹੜੀ ਲਿਸਟ ਆਏਗੀ ਉਹਦੇ ਵਿੱਚ ਹੋ ਸਕਦਾ, ਕਿਉਂਕਿ ਇਹ ਪ੍ਰੋਜੈਕਟਸ ਅਜੇ ਓਨੇ ਅੱਗੇ ਨਹੀਂ ਪਹੁੰਚੇ ਕਿ ਤੁਸੀਂ ਇਹ ਗੱਲ ਕਰੋ ਵੀ ਉਹਨਾਂ ਦੀ ਅਪਰੂਵਲ ਆਪਾਂ ਤੇਜ਼ ਕਰੀਏ, ਅਜੇ ਪਲੈਨਿੰਗ ਸਟੇਜ ਜਿਹੀ ਚ ਹੈਗੇ ਨੇ।
ਕੱਲ੍ਹ ਮਾਰਕ ਕਾਰਨੀ ਨੇ ਐਡਮਿੰਟਨ ਦੇ ਵਿੱਚ ਇੱਕ ਪੋਡਕਾਸਟ ਇੰਟਰਵਿਊ ਦੇ ਵਿੱਚ ਇਹ ਕਿਹਾ, ਕਹਿੰਦੇ ਅਸੀਂ ਸੈਕਿੰਡ ਜਿਹੜੀ ਲਿਸਟ ਆ ਉਹ ਗ੍ਰੇ ਕੱਪ ਤੋਂ ਪਹਿਲਾਂ ਜਾਰੀ ਕਰਨਾ ਚਾਹੁੰਦੇ ਹਾਂ। ਗ੍ਰੇ ਕੱਪ ਫੁੱਟਬਾਲ ਦਾ ਕੱਪ ਆ, ਇਹ ਵਿਨੀਪੈਗ ਦੇ ਵਿੱਚ ਹੋਣਾ 16 ਨਵੰਬਰ ਨੂੰ। ਸੋ ਸੈਕਿੰਡ ਲਿਸਟ ਇਜ਼ ਟੂ ਬੀ ਐਕਸਪੈਕਟਿਡ ਬਿਫੋਰ 16th ਆਫ ਨਵੰਬਰ ਦੈਨ। ਸੋ ਪਹਿਲੀ ਲਿਸਟ ਇਹਨਾਂ ਨੇ ਅੱਜ ਜਾਰੀ ਕਰਤੀ ਆ, ਅੱਜ ਕਰਨਗੇ, ਇਨਫੈਕਟ
ਕਰਨਗੇ,
ਹੋ ਹੀ ਗਈ ਹੁਣ,
ਹੋ ਹੀ ਗਈ ਹੁਣ ਤਾਂ।
ਸੋ ਅਧਿਕਾਰਤ ਤੌਰ ਤੇ ਉਹ ਕਰਨਗੇ 9:15 ਸਾਡੇ ਸਮੇਂ ਮੁਤਾਬਕ
ਜੀ ਜੀ।
ਪਰ ਇਹ ਐਕਸਪੈਕਟਿਡ ਵੀ ਸੀਗਾ ਕਿਉਂਕਿ ਸੋਮਵਾਰ ਤੋਂ ਹਾਊਸ ਆਫ ਕਾਮਨਸ ਦਾ ਸੈਸ਼ਨ ਸ਼ੁਰੂ ਹੋ ਰਿਹਾ, ਤੇ ਉਸ ਤੋਂ ਪਹਿਲਾਂ 2-4 ਪ੍ਰੋਜੈਕਟ ਵੈਸੇ ਇਹਨਾਂ ਨੂੰ ਅਨਾਊਂਸ ਕਰਨੇ ਹੀ ਪੈਣੇ ਸੀ।
ਅਸੀਂ ਪਹਿਲਾਂ ਹੀ ਗੱਲ ਕਰਦੇ ਸੀ ਜੇ ਬਗੈਰ ਕੋਈ ਪ੍ਰੋਜੈਕਟ ਅਨਾਊਂਸ ਕੀਤੇ ਸੋਮਵਾਰ ਨੂੰ ਹਾਊਸ ਆਫ ਕਾਮਨ ਚ ਵਾਪਸੀ ਕਰਦੇ ਨੇ, ਉਧਰੋਂ ਪੋਲੀਐਫ ਦੀ ਵਾਪਸੀ ਹੋ ਰਹੀ ਆ, ਉਧਰੋਂ ਮੀਡੀਆ ਨੇ ਜਦੋਂ ਸਵਾਲ ਪੁੱਛਣੇ ਨੇ ਤਾਂ ਫਿਰ ਜਵਾਬ ਦੇਣੇ ਔਖੇ ਹੋ ਜਾਣੇ ਸੀ।
ਬਿਲਕੁਲ, ਤੇ ਇਹ ਜਿਹੜੇ ਹੁਣ ਪ੍ਰੋਜੈਕਟਸ ਵਿਜੇ ਜੀ ਅਨਾਊਂਸ ਕੀਤੇ ਜਾ ਰਹੇ ਨੇ ਕਾਫੀ ਲੇਟ ਨੇ ਐਜ਼ ਇਟ ਇਜ਼ ਦੇਖਿਆ ਜਾਵੇ, ਕਿਉਂਕਿ ਪਿਛਲੇ ਤੋਂ ਪਿਛਲੇ ਮੰਗਲਵਾਰ 26 ਅਗਸਤ ਨੂੰ
ਜੀ
ਮਾਰਕ ਕਾਰਨੀ ਜਰਮਨੀ ਸੀਗੇ
ਜੀ ਜੀ
ਉਦੋਂ ਉਹਨਾਂ ਨੇ ਕਿਹਾ ਸੀ ਕਿ 2 ਹਫ਼ਤਿਆਂ ਦੇ ਅੰਦਰ ਅੰਦਰ ਅਸੀਂ ਨਵੇਂ ਪ੍ਰੋਜੈਕਟਸ ਅਨਾਊਂਸ ਕਰਨੇ ਸ਼ੁਰੂ ਕਰਾਂਗੇ
ਜੀ
2 ਹਫ਼ਤਿਆਂ ਤੋਂ 2 ਦਿਨ ਲੇਟ ਨੇ
ਜੀ
ਸੋ
ਜਿਹੜਾ ਮੇਜਰ ਪ੍ਰੋਜੈਕਟਸ ਆਫਿਸ ਆ ਉਹ ਉਸੇ ਹਫ਼ਤੇ ਸ਼ੁੱਕਰਵਾਰ ਨੂੰ ਉਹਦੇ ਮੁਖੀ ਦਾ ਐਲਾਨ ਕਰ ਦਿੱਤਾ ਗਿਆ ਸੀ ਆਫਿਸ ਐਸਟੈਬਲਿਸ਼ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਵੀ ਥੋੜ੍ਹਾ ਜਿਹਾ ਸਮਾਂ ਲੱਗ ਗਿਆ ਪਰ ਅੱਜ ਇਹਦੀ ਅਨਾਊਂਸਮੈਂਟ ਹੋ ਜਾਣੀ ਆ ਅੱਛਾ ਇਹਦੇ ਵਿੱਚ ਵਾਸੂ ਜੀ ਇੰਟਰਸਟਿੰਗ ਗੱਲ ਇਹ ਆ ਅਨਾਊਂਸਮੈਂਟ ਹੋ ਰਹੀ ਹੈ ਦੇਖੋ ਕਿਉਂਕਿ ਕੌਕਸ ਦੀ ਪੂਰੀ ਜਿਹੜੀ ਮੀਟਿੰਗ ਲਿਬਰਲ ਪਾਰਟੀ ਦੇ ਸਾਰੇ ਐਮ ਪੀ ਐਡਮਿੰਟਨ ਦੇ ਵਿੱਚ ਇਕੱਠੇ ਹੋਏ ਨੇ
ਇਹਨੂੰ ਰਿਟਰੀਟ ਹੀ ਕਹਿ ਰਹੇ ਆ
ਇਹਨੂੰ ਰਿਟਰੀਟ ਕਹਿ ਰਹੇ
ਆ
ਇਹ ਪਲੈਨਿੰਗ ਫੋਰਮ ਨਹੀਂ ਆ ਇਹ ਕੌਕਸ ਰਿਟਰੀਟ ਐਡਮਿੰਟਨ ਦੇ ਵਿੱਚ ਚੱਲਦੀ ਪਈ ਆ ਇਸ ਅਨਾਊਂਸਮੈਂਟ ਦੇ ਵਿੱਚ ਕੋਈ ਨਵੀਂ ਆਇਲ ਪਾਈਪਲਾਈਨ ਨਹੀਂ ਹੈਗੀ
ਹਾਂ ਇਹ ਬੜਾ ਇੱਕ ਇੰਪੋਰਟੈਂਟ ਗੱਲ ਹੈ
ਤੇ ਮਾਰਕ ਕਾਰਨੀ ਨੇ ਮੁਲਾਕਾਤ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਵੀ ਕੀਤੀ ਐਡਮਿੰਟਨ ਦੇ ਆਪਣੇ ਇਸ ਕੌਕਸ ਰਿਟਰੀਟ ਦੇ ਸਮੇਂ ਦੌਰਾਨ
ਸੈਕਿੰਡ ਲਿਸਟ ਦੇ ਵਿੱਚ ਵੀ ਹੈ ਨਹੀਂ ਦੇਖੋ
ਸੈਕਿੰਡ ਲਿਸਟ ਦੇ ਵਿੱਚ ਵੀ ਆਇਲ ਪਾਈਪਲਾਈਨ ਨਹੀਂ ਆ ਫਿਰ ਗੱਲ ਇਹ ਜਦੋਂ ਪੁੱਛੀ ਗਈ ਮਤਲਬ ਹੈਰਾਨੀ ਵਾਲੀ ਗੱਲ ਇਹ ਆ ਜਾਂ ਇਹ ਕਹਿ ਲਓ ਕਿ ਦਿਸ ਸ਼ੋਜ਼ ਕਿ ਮਾਰਕ ਕਾਰਨੀ ਐਲਬਰਟਾ ਦੇ ਵਿੱਚ ਐਲਬਰਟਾ ਦੇ ਪ੍ਰੀਮੀਅਰ ਨੂੰ ਕਿਵੇਂ ਆਪਣੇ ਨਾਲ ਇੱਕ ਪੋਲੀਟੀਕਲੀ ਅਲਾਈਨ ਕਰਨ ਦੇ ਵਿੱਚ ਕਾਮਯਾਬ ਰਹੇ ਨੇ ਇੱਕ ਉਹਦਾ ਵੀ ਸੰਕੇਤ ਆ ਕਿ ਜਦੋਂ ਸਵਾਲ ਪੁੱਛਿਆ ਗਿਆ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਕਿ ਜੀ ਪਾਈਪਲਾਈਨ ਤਾਂ ਇਹਦੇ 'ਚ ਹੈ ਕੋਈ ਨਹੀਂ ਕਹਿੰਦੇ ਨਹੀਂ ਦੇਖੋ ਇੱਦਾਂ ਥੋੜ੍ਹੇ ਸਰਕਾਰ ਨੇ ਕਹਿਤਾ ਇਹ ਪਾਈਪਲਾਈਨ ਬਣਨੀ ਹੀ ਨਹੀਂ ਵੀ ਆਹੀ ਜਿਹੜੀ ਲਿਸਟ ਆ ਇਹੀ ਪੱਕੀ ਅਤੇ ਫੁੱਲ ਐਂਡ ਫਾਈਨਲ ਲਿਸਟ ਆ ਅੱਗੇ ਜਿਹੜੇ ਕਈ ਹੋਰ ਪ੍ਰੋਜੈਕਟਸ ਹੋਣਗੇ ਉਹਦੇ ਵਿੱਚ ਲਿਸਟ ਜਦੋਂ ਆਉਣਗੀਆਂ ਉਹਦੇ 'ਚ ਪਾਈਪਲਾਈਨ ਦੀ ਗੁੰਜਾਇਸ਼ ਅਜੇ ਵੀ ਬਾਕੀ ਹੈ ਸਾਨੂੰ ਦੱਸਿਆ ਗਿਆ ਪ੍ਰਧਾਨ ਮੰਤਰੀ ਵੱਲੋਂ ਕਿ ਪਾਈਪਲਾਈਨ ਨੂੰ ਵੀ ਫਾਸਟ ਅਪਰੂਵਲ ਵਾਲੇ ਇਸ ਦਾਇਰੇ ਦੇ ਵਿੱਚ ਲਿਆਉਣ ਦੇ ਲਈ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਕਰਨੀਆਂ ਪੈਣਗੀਆਂ ਸੋ ਇੱਕ ਤਾਂ ਇਹ ਗੱਲ ਮੰਨ ਗਏ ਕਿ ਜੇ ਕਿਤੇ ਕੋਈ ਕੁਛ ਮਿਸਿੰਗ ਹੈਗਾ ਤਾਂ ਉਹ ਮੇਬੀ ਐਲਬਰਟਾ ਵਾਲੇ ਪਾਸੇ ਹੋਈ ਆ
ਗਲੋਬਲ ਮੇਲ ਨੇ ਜਿਹੜੀ 32 ਪ੍ਰੋਜੈਕਟਸ ਦੀ ਲਿਸਟ ਸਾਂਝੀ ਕੀਤੀ ਸੀ
ਲਾਸਟ ਵੀਕ
ਡਰਾਫਟ ਜਿਹੜੀ ਇੱਕ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਆਇਲ ਪਾਈਪਲਾਈਨ ਹੈਗੀ ਆ ਵੀ ਇਹਨੂੰ ਕੰਸਿਡਰ ਕੀਤਾ ਜਾ ਰਿਹਾ ਵੀ ਜਿਹੜੀਆਂ ਸੂਚੀਆਂ ਜਾਰੀ ਕੀਤੀਆਂ ਜਾਣਗੀਆਂ ਵੀ ਉਹ ਦੂਸਰੀ ਤੀਸਰੀ ਚੌਥੀ ਪੰਜਵੀਂ ਸੂਚੀ ਦੇ ਵਿੱਚ ਉਹ ਆ ਸਕਦਾ ਨਾਮ ਆਇਲ ਪਾਈਪਲਾਈਨ ਦਾ ਵੀ ਇਹ ਦੱਸਿਆ ਗਿਆ ਕਿ ਗਰਮੀਆਂ ਦੌਰਾਨ ਪਿਛਲੇ ਮਹੀਨਿਆਂ ਦੇ ਵਿੱਚ ਜਦੋਂ ਡੈਨੀਅਲ ਸਮਿਥ ਨਾਲ ਮੁਲਾਕਾਤ ਹੋਈ ਮਾਰਕ ਕਾਰਨੀ ਦੀ ਮਾਰਕ ਕਾਰਨੀ ਨੇ ਉੱਥੇ ਡੈਨੀਅਲ ਸਮਿਥ ਨੂੰ ਇਹ ਕਿਹਾ ਕਿ ਅਸੀਂ ਆਇਲ ਪਾਈਪਲਾਈਨ ਬਣਾਉਣਾ ਚਾਹੁੰਦੇ ਹਾਂ ਬਸ ਇੱਕੋ ਮੇਨ ਕੰਸਰਨ ਹੈਗਾ ਜੋ ਡੇਵੀ ਡੀਬੀ ਦਾ ਵੀ ਕੰਸਰਨ ਹੈ ਕਿਉਂਕਿ ਕੋਈ ਪ੍ਰਾਈਵੇਟ ਕੰਪਨੀ ਬਣਾਉਣੀ ਨਹੀਂ ਚਾਹ ਰਹੀ ਇਹ ਪਾਈਪਲਾਈਨ
ਹਾਂ ਵੀ ਸਰਕਾਰ ਦੇ ਗੱਲ ਨਾ ਪਵੇ
ਹਾਂ ਕੋਈ ਪ੍ਰਾਈਵੇਟ ਪ੍ਰੋਪੋਨੈਂਟ ਇਸ ਪਾਈਪਲਾਈਨ ਦਾ ਨਹੀਂ ਆ ਰਿਹਾ ਵੀ ਕੋਈ ਕੰਪਨੀ ਕਵੇ ਵੀ ਅਸੀਂ ਬਣਾਉਂਦੇ ਹਾਂ ਕੋਈ ਦਿਲਚਸਪੀ ਤਾਂ ਦਿਖਾਵੇ ਵੀ ਅਸੀਂ ਐਵੇਂ ਧੱਕੇ ਨਾਲ ਕਹੀ ਜਾਈਏ ਕਿ ਬਣਾਵਾਂਗੇ ਕੋਈ ਫਿਰ ਮੁੜ ਕੇ ਸਰਕਾਰ ਨੂੰ ਹੀ ਬਣਾਉਣੀ ਪੈ ਜਾਏ ਵੀ ਟਰਾਂਸ ਮਾਊਂਟੇਨ ਪਾਈਪਲਾਈਨ ਵਾਲਾ ਕੰਮ ਅਸੀਂ ਦੁਬਾਰਾ ਨਹੀਂ ਕਰਨਾ ਸੋ ਅਜੇ ਤੱਕ ਉਹ ਪ੍ਰੋਪੋਨੈਂਟ ਕੋਈ ਆਇਆ ਵੀ ਨਹੀਂ ਸਾਹਮਣੇ
ਪ੍ਰਾਈਵੇਟ ਕੰਪਨੀ ਨਹੀਂ
ਡੈਨੀਅਲ ਸਮਿਥ ਨੇ ਇਹ ਗੱਲ ਕਹੀ ਸੀ ਵੀ ਉਹ ਬਹੁਤ ਜਲਦ ਪ੍ਰਾਈਵੇਟ ਪ੍ਰੋਪੋਨੈਂਟ ਲੱਭ ਕੇ ਦੇਣਗੇ ਪਰ ਉਹਨਾਂ ਨੂੰ ਵੀ ਕੋਈ ਲੱਭਿਆ ਨਹੀਂ ਸੋ ਦੂਸਰਾ ਇਹਦੇ ਵਿੱਚ ਜਿਹੜਾ ਹਰਡਲ ਇੱਕ ਇਹ ਹੋ ਸਕਦਾ ਕਿ ਇਹ ਗੱਲ ਸਪਸ਼ਟ ਹੈ ਕਿ ਜਿਹੜਾ ਇਹ ਹੁਣ ਬਿੱਲ C5 ਦੇ ਤਹਿਤ ਜਿਹੜੇ ਪ੍ਰੋਜੈਕਟ ਫਾਸਟ ਟਰੈਕ ਕਰਨੇ ਨੇ ਇਹਨੂੰ ਲੈ ਕੇ ਇਨਵਾਇਰਮੈਂਟਲ ਗਰੁੱਪਸ ਵੱਲੋਂ ਇੰਡੀਜਨਸ ਗਰੁੱਪਸ ਵੱਲੋਂ ਮੁਖਾਲਫਤ ਤਾਂ ਕੀਤੀ ਹੀ ਜਾ ਰਹੀ ਆ ਹੁਣ ਜਿਵੇਂ ਕੱਲ੍ਹ ਵੀ ਸੀਲਿਸਮਸ ਜਿਹੜਾ LNG ਪ੍ਰੋਜੈਕਟ ਆਪਣੇ BC ਅਤੇ ਅਲਾਸਕਾ ਦੇ ਬਾਰਡਰ 'ਤੇ ਬਣਨਾ ਇੱਥੇ ਆਪਣੇ ਉਹਨੂੰ ਲੈ ਕੇ ਵੈਂਕੂਵਰ ਦੇ ਵਿੱਚ ਪ੍ਰੋਟੈਸਟ ਫਲੋਟਿੰਗ ਟਰਮੀਨਲ ਬਣਨਾ LNG ਐਕਸਪੋਰਟ ਦਾ ਸੋ ਇਹ ਪ੍ਰੋਟੈਸਟ ਤਾਂ ਚੱਲੀ ਜਾ ਰਹੇ ਨੇ ਸੋ ਮਾਰਕ ਕਾਰਨੀ ਨੂੰ ਫੈਡਰਲ ਸਰਕਾਰ ਨੂੰ ਵੀ ਪਤਾ ਵੀ ਜਿਹੜੀ ਅਸੀਂ ਪਹਿਲੀ ਹੀ ਸੂਚੀ ਦੇ ਵਿੱਚ ਜੇਕਰ ਆਇਲ ਪਾਈਪਲਾਈਨ ਲਿਖ ਦਿੱਤੀ
ਤਾਂ ਫਿਰ ਪਹਿਲਾਂ ਹੀ ਉਹ ਸੈਬੋਟ ਇਸ ਹਿਸਾਬ ਦੇ ਨਾਲ ਪ੍ਰੋਟੈਸਟ ਦਾ ਸ਼ਿਕਾਰ ਹੋ ਜਾਏਗੀ
ਹਾਂ ਕਿ ਹੌਲੀ ਹੌਲੀ ਵੀ ਹਵਾ ਚਲਾਓ ਹਨੇਰੀ ਨਾ ਲਿਆਓ ਉਹ ਵਾਲੀ ਗੱਲ ਆ ਵੀ ਹੌਲੀ ਹੌਲੀ ਸਹਿੰਦੀ ਸਹਿੰਦੀ ਗੱਲ ਕਰੋ ਮਾਹੌਲ ਜਿਹਾ ਬਣ ਜਾਏ ਇਹਦੇ ਨਾਲ ਦੋ ਫਾਇਦੇ ਹੋਣਗੇ ਇੱਕ ਤਾਂ ਥੋੜ੍ਹਾ ਜਿਹਾ ਕੰਮ ਕਹਿ ਲਓ ਵੀ ਥੋੜ੍ਹਾ ਰੈਲਾ ਜਿਹਾ ਹੋ ਜਾਏਗਾ ਬਾਅਦ ਵਿੱਚ ਉਹਦੇ 'ਚ LNG ਤੋਂ ਗੱਲ ਸ਼ੁਰੂ ਕਰੋ ਕਰਦੇ ਕਰਦੇ ਆਇਲ ਪਾਈਪਲਾਈਨ 'ਤੇ ਵੀ ਪਹੁੰਚਵਾਂਗੇ ਅਤੇ ਦੂਜੀ ਗੱਲ ਇਹ ਆ ਵੀ ਇਹਦੇ ਨਾਲ ਜਿਹੜੀਆਂ ਪ੍ਰਾਈਵੇਟ ਸੈਕਟਰ ਆ ਜਿਹੜੀਆਂ ਕੰਪਨੀਆਂ ਨੇ ਪਾਈਪਲਾਈਨ ਬਣਾਉਣ ਵਾਲੀਆਂ ਉਹਨਾਂ ਨੂੰ ਵੀ ਲੱਗੇਗਾ ਵੀ ਸਰਕਾਰ ਸੀਰੀਅਸ ਆ ਵੀ ਦੇਖੋ ਇਹਨਾਂ ਨੇ ਜਿਵੇਂ LNG ਦੇ ਪ੍ਰੋਜੈਕਟ ਫਾਸਟ ਟਰੈਕ ਕੀਤੇ ਨੇ ਅਪਰੂਵਲ ਪ੍ਰੋਸੈਸ ਸੱਚੀ ਮੁੱਚੀ ਸੌਖਾ ਕੀਤਾ ਇਹਨਾਂ ਨੇ ਐਵੇਂ ਗੱਲਾਂ ਹੀ ਨਹੀਂ ਕੀਤੀਆਂ ਅਤੇ ਅਸੀਂ ਹੁਣ ਜੇ ਆਇਲ ਪਾਈਪਲਾਈਨ ਦਾ ਪ੍ਰਪੋਜ਼ਲ ਦਈਏ ਸਾਡਾ ਪ੍ਰੋਜੈਕਟ
ਵੀ
ਹਾਂ ਉਹਦੇ 'ਚ ਕੋਈ ਡਿੱਕਾ ਨਹੀਂ ਹੈਗਾ ਮਾਹੌਲ ਜਿਹਾ ਬਣ ਜਾਏਗਾ
ਜਿਹੜਾ ਨਾ ਵਸੂ ਜੀ ਦੇਖੋ ਇਹਨਾਂ ਪੰਜਾਂ ਦੇ ਵਿੱਚੋਂ ਹੁਣ ਜੇ ਕਿਟੀ ਮੈਟਲ ਵਾਲਾ LNG ਪਲਾਂਟ ਹੈਗਾ ਪ੍ਰੋਜੈਕਟ ਹੈਗਾ ਉਹ ਆਲਰੇਡੀ ਉਹਦਾ ਪਹਿਲਾ ਫੇਜ਼ ਚੱਲਦਾ ਪਿਆ ਦੂਜਾ ਫੇਜ਼ ਤਾਂ ਸਿਰਫ ਉਹਨਾਂ ਨੂੰ ਇਹ ਅਸ਼ੋਰੈਂਸ ਹੀ ਚਾਹੀਦੀ ਹੈ ਕੰਪਨੀ ਵਾਲਿਆਂ ਨੂੰ ਇੰਨਾ ਪਤਾ ਵੀ ਗਾਹਕ ਹੈਗਾ ਹੈ ਕਸਟਮਰ ਐਗਜ਼ਿਸਟ ਕਰਦਾ ਤੁਸੀਂ ਤੁਹਾਨੂੰ ਸਮਾਨ ਵੇਚਣ ਦੇ ਵਿੱਚ ਪ੍ਰੋਬਲਮ ਨਹੀਂ ਆਉਣੀ ਜਿਹੜੀ ਸਮੱਸਿਆ ਜੇ ਕਿਸੇ ਪਾਸਿਓਂ ਹੋ ਸਕਦੀ ਸੀ ਕਿ ਕੀ ਅਪਰੂਵਲ ਦੇ ਵਿੱਚ ਤਾਂ ਨਹੀਂ ਇੰਨਾ ਸਮਾਂ ਲੰਮਾ ਸਮਾਂ ਲੱਗ ਜਾਏਗਾ ਕਿ ਉਦੋਂ ਤੱਕ ਪ੍ਰੋਜੈਕਟ ਦੀ ਵਾਇਬਿਲਿਟੀ ਜਿਹੜਾ ਅਸੀਂ ਮੁਨਾਫਾ ਕਮਾ ਸਕਦੇ ਹਾਂ ਉਹਨੂੰ ਹੀ ਖੋਰਾ ਲੱਗ ਜਾਵੇ ਸੋ ਉਹ ਸਾਰੀਆਂ ਚੀਜ਼ਾਂ ਨੂੰ ਇੱਕ ਤਰ੍ਹਾਂ ਅੱਜ ਸਟ੍ਰੀਮਲਾਈਨ ਕਰਕੇ ਇੱਕ ਜਿਹੜਾ ਸੰਕੇਤ ਹੈਗਾ ਉਹ ਇਹ ਜ਼ਰੂਰ ਫੈਡਰਲ ਸਰਕਾਰ ਵੱਲੋਂ ਵੀ ਦੇ ਦਿੱਤਾ ਜਾਣਾ ਕਿ ਜੀ ਵੀ ਆਰ ਰੈਡੀ ਟੂ ਗੈਟ ਸਮ ਡਿਵੈਲਪਮੈਂਟਲ ਵਰਕ ਡਨ ਇਹ ਬਾਕੀ ਦੇਖਦੇ ਹਾਂ ਜਦੋਂ ਇਹ ਸਾਰੀ ਅਨਾਊਂਸਮੈਂਟ ਹੁੰਦੀ ਆ ਉਹਦੇ ਵਿੱਚ ਪ੍ਰਧਾਨ ਮੰਤਰੀ ਇਹ ਤੋਂ ਇਲਾਵਾ ਹੋਰ ਕਿਹੜੀ ਕੋਈ ਨਵੀਂ ਡਿਟੇਲ ਕੋਈ ਇਹਦੇ ਵਿੱਚ ਐਕਸਟਰਾ ਨੁਕਤਾ ਸਾਂਝਾ ਕਰਦੇ ਨੇ ਸੋ ਦੈਟ ਰਿਮੇਨਸ ਟੂ ਬੀ ਸੀਨ ਸਾਡੇ ਸਮੇਂ ਮੁਤਾਬਕ 9:15 ਵਜੇ ਇਹ ਅਨਾਊਂਸਮੈਂਟ ਕੀਤੀ ਜਾਣੀ ਹੈ ਸੋ 5 ਪ੍ਰੋਜੈਕਟਸ ਏਅਰ ਕੈਨੇਡਾ ਦੇ ਵੀ ਫਲਾਈਟ ਅਟੈਂਡੈਂਟਸ ਨੇ ਬੜਾ ਓਵਰਵੈਲਮਿੰਗਲੀ ਜਿਹੜੀ ਉਹ ਡੀਲ ਹੋਈ ਸੀ ਉਹ ਰਿਜੈਕਟ ਕਰਤੀ।
ਹਾਂਜੀ,
ਹੜਤਾਲ ਤਾਂ ਨਹੀਂ ਹੋਣੀ ਸਾਨੂੰ ਪਤਾ, ਇਹ ਆਪਾਂ ਪਿਛਲੇ ਹਫ਼ਤਿਆਂ 'ਚ ਵੀ ਗੱਲ ਕਰਦੇ ਰਹੇ ਹਾਂ। ਸੋ ਉਹ ਵੀ ਹੁਣ ਗੱਲ ਕਿੱਥੇ ਜਾ ਕੇ ਨਿਬੜਨੀ ਆ ਉਹਦਾ ਕੋਈ ਹਿਸਾਬ ਤਾਂ ਪਤਾ ਨਹੀਂ ਹੈਗਾ। ਕੈਨੇਡਾ ਪੋਸਟ ਵਾਲੀ ਜਿਹੜੀ ਸਟ੍ਰਾਈਕ ਜਾਂ ਵਰਕ ਜਿਹੜੀ ਜੋਬ ਐਕਸ਼ਨ ਚੱਲਦਾ ਪਿਆ, ਪਤਾ ਉਹਦਾ ਵੀ ਕੁਛ ਨਹੀਂ ਕੀ ਬਣਦਾ ਪਿਆ। ਬੀ ਸੀ ਜੀ ਈ ਯੂ ਵਾਲੇ ਵੀ ਆਪਣੀ ਸਟ੍ਰਾਈਕ ਐਕਟੀਵਿਟੀ ਦੇ ਵਿੱਚ ਨਿਰੰਤਰ ਵਾਧਾ ਕਰੀ ਜਾ ਰਹੇ ਨੇ, ਉਹ ਵੀ ਹਲੇ ਗੱਲ ਕਿਸੇ ਵੀ ਕਿਨਾਰੇ ਲੱਗਦੀ ਨਜ਼ਰ ਨਹੀਂ ਆ ਰਹੀ। ਅਜੇ ਤਾਂ ਹੋਰ ਕਈ ਯੂਨੀਅਨਸ ਪਈਆਂ ਨੇ, ਬੀ ਸੀ ਟੀਚਰਸ ਵਾਲੇ ਹੋਏ, ਬਾਕੀ ਦੇ ਹੋਰ ਯੂਨੀਅਨ ਮੈਂਬਰਸ ਹੋਏ। ਇਹ ਅਗਲਾ ਜਿਹੜਾ ਅਗਲੇ ਆਉਣ ਵਾਲੇ ਮਹੀਨੇ ਨੇ ਇਹ ਕਾਫ਼ੀ ਸਰਦਰਦੀ ਭਰਪੂਰ ਰਹਿਣ ਵਾਲੇ ਨੇ ਸਰਕਾਰਾਂ ਵਾਸਤੇ,
ਬੀ ਸੀ ਸਰਕਾਰ ਵੀ ਅਤੇ ਫੈਡਰਲ ਵੀ, ਬਾਕੀ ਸੂਬਿਆਂ 'ਚ ਵੀ ਇਹੀ,
ਬਾਕੀ ਸੂਬਿਆਂ 'ਚ ਅਲਬਰਟਾ ਦੇ ਵਿੱਚ ਉੱਥੇ ਵੀ ਟੀਚਰਸ ਯੂਨੀਅਨ ਨੇ ਕਿਹਾ, ਕਹਿੰਦੇ ਸਾਡੀ ਮੰਗਾਂ 'ਚ ਪੂਰੀਆਂ ਨਾ ਹੋਈਆਂ, ਉਹਨਾਂ ਨੇ ਅਗਲੇ ਹਫ਼ਤੇ ਤੋਂ ਕਹਿੰਦੇ ਅਸੀਂ ਵੀਲ ਵਾਕ ਆਊਟ ਫਰੋਮ ਦਾ ਜੋਬ। ਸੋ ਗੱਲ ਉੱਥੇ ਵੀ ਉਹੀ ਹੈ ਕਿ ਅੰਡਰ ਫੰਡਿੰਗ ਆ, ਅਤੇ ਉੱਥੋਂ ਦੇ ਪ੍ਰੀਮੀਅਰ ਇਹ ਕਹਿ ਰਹੇ ਨੇ, ਕਹਿੰਦੇ ਜੇ ਅੰਡਰ ਫੰਡਿੰਗ ਤੁਹਾਡਾ ਜੇ ਸਕੂਲਾਂ ਦੇ ਵਿੱਚ ਸਮੱਸਿਆ, ਫਿਰ ਜੇ ਟੀਚਰਸ ਦੀ ਜੇ ਯੂਨੀਅਨ ਦੀ ਮੰਗ ਇਹ ਹੋਈ ਕਿ ਜੀ ਸਾਨੂੰ ਪੈਸੇ ਜ਼ਿਆਦਾ ਦੇ ਦਿਓ, ਦੈਟ ਇਜ਼ ਨੋਟ ਗੋਇੰਗ ਟੂ ਸੋਲਵ ਦਾ ਪ੍ਰੋਬਲਮ। ਸੋ ਇਹ ਇੱਕੋ ਤਰ੍ਹਾਂ ਦੀਆਂ ਸਮੱਸਿਆਵਾਂ ਅਕਰੋਸ ਦਾ ਕੰਟਰੀ ਦੇਖਣ ਨੂੰ ਮਿਲਦੀਆਂ ਪਈਆਂ ਨੇ, ਦੇਖਦੇ ਹਾਂ ਕੀ ਬਣਦਾ ਉਹਨਾਂ ਹੜਤਾਲਾਂ ਦਾ। ਵਸੂ ਜੀ, ਸਰੀ ਦੇ ਵਿੱਚ ਜਦੋਂ ਮਿਊਨਿਸਪਲ ਪੁਲਿਸ ਵਾਸਤੇ ਮੁਹਿੰਮ ਚੱਲੀ, ਉਹ ਪੋਲੀਟੀਕਲ ਕਿਹੋ ਜਿਹੀ ਇੱਕ ਉਹ ਟੱਗ ਆਫ ਵਾਰ ਬਣ ਗਈ, ਸਾਰਿਆਂ ਨੂੰ ਪਤਾ ਉਹਦੇ ਬਾਰੇ ਬੜੀ ਡਿਟੇਲ ਦੇ ਵਿੱਚ ਪਿਛਲੇ ਸਾਲਾਂ 'ਚ ਗੱਲ ਹੋਈ ਹੈ। ਟ੍ਰਾਂਜੈਕਸ਼ਨ ਅਜੇ ਵੀ ਜਾਰੀ ਹੈ, ਅਜੇ ਮੁਕੰਮਲ ਤਾਂ ਹੋਈ ਕੋਈ ਨਹੀਂ। ਹਾਂ, ਪੁਲਿਸ ਆਫ ਜੁਰਿਸਡਿਕਸ਼ਨ ਜ਼ਰੂਰ ਪਿਛਲੇ ਸਾਲ ਦੀ ਨਵੰਬਰ ਤੋਂ ਸਰੀ ਪੁਲਿਸ ਸਰਵਿਸ ਬਣ ਗਈ ਹੋਈ ਆ, ਪਰ ਸਾਨੂੰ ਇਹ ਵੀ ਪਤਾ ਕਿ ਇਸ ਵੇਲੇ ਸਿਟੀ ਆਫ ਸਰੀ ਨੂੰ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ, ਕੁਝ ਇਲਾਕੇ ਅਜਿਹੇ ਨੇ ਪੁਲਿਸ ਆਫ ਜੁਰਿਸਡਿਕਸ਼ਨ ਪੂਰੇ ਸ਼ਹਿਰ ਦੇ ਵਿੱਚ ਸਰੀ ਪੁਲਿਸ ਸਰਵਿਸ ਦੀ ਆ, ਪਰ ਕੁਝ ਇਲਾਕੇ ਅਜਿਹੇ ਨੇ ਜਿੱਥੇ ਸਰੀ ਪੁਲਿਸ ਸਰਵਿਸ ਵਾਲੇ ਪੈਟਰੋਲਿੰਗ ਕਰਦੇ ਨੇ, ਕੁਝ ਇਲਾਕੇ ਅਜਿਹੇ ਨੇ ਜਿੱਥੇ ਅਜੇ ਵੀ ਆਰ ਸੀ ਐਮ ਪੀ ਵੱਲੋਂ ਪੈਟਰੋਲਿੰਗ ਕੀਤੀ ਜਾ ਰਹੀ ਆ। ਮਕਸਦ ਤਾਂ ਵਸੂ ਜੀ ਇਹ ਸੀ ਮਿਊਨਿਸਪਲ ਪੁਲਿਸ ਲੈ ਕੇ ਆਉਣ ਦਾ ਕਿ ਕ੍ਰਾਈਮ ਨੂੰ ਠੱਲ ਪਏਗੀ, ਕਮਿਊਨੀਕੇਸ਼ਨ ਬੈਟਰ ਹੋਏਗੀ, ਫੈਸਲੇ ਛੇਤੀ ਲਏ ਜਾ ਸਕਣਗੇ। ਪਰ ਜਿਹੜੇ ਨੰਬਰਸ ਨੇ, ਭਾਵੇਂ ਓਵਰਆਲ ਕ੍ਰਾਈਮ ਦੀ ਜੇ ਗਿਣਤੀ ਘਟੀ ਹੈ, ਕਿਉਂਕਿ ਨਾ ਇਹ ਵੀ ਡਿਪੈਂਡ ਕਰਦਾ ਕਿ ਜਿਹਨੇ ਕਿਹੋ ਜਿਹੀ ਕਹਾਣੀ ਪ੍ਰਜੈਂਟ ਕਰਨੀ ਹੈ, ਉਹ ਫਿਰ ਉੱਦਾਂ ਦੇ ਸਟੈਟਿਸਟਿਕਸ ਸਾਹਮਣੇ ਰੱਖ ਦਿੱਤੇ ਜਾਂਦੇ ਨੇ ਕਿ ਜੀ ਓਵਰਆਲ ਕ੍ਰਾਈਮ ਤਾਂ ਘੱਟ ਗਿਆ, ਪਰ ਓਵਰਆਲ ਕ੍ਰਾਈਮ ਦੇ ਘਟਣ ਪਿੱਛੇ ਇੱਕ ਗੱਲ ਇਹ ਵੀ ਆਉਂਦੀ ਆ ਕਿ ਹੁਣ ਕੋਈ ਛੋਟਾ ਮੋਟਾ ਕ੍ਰਾਈਮ ਇਹੋ ਜਿਹਾ ਲੋਕ ਰਿਪੋਰਟ ਵੀ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਉੱਤੇ ਕਾਰਵਾਈ ਕੋਈ ਨਹੀਂ ਹੋਣੀ। ਪਰ ਜਿਹੜੀ ਵਸੂ ਜੀ ਸੀਰੀਅਸ ਕ੍ਰਾਈਮ ਦੀ ਗਿਣਤੀ ਹੈ, ਸਰੀ ਦੇ ਵਿੱਚ ਜੇ ਇਕੱਲੀ ਆਪਾਂ ਦੇਖੀਏ ਵੀ ਗੋਲੀਆਂ ਚੱਲਣ ਦੀਆਂ ਵਾਰਦਾਤਾਂ 224 ਦੇ ਮੁਕਾਬਲੇ ਹੁਣ ਤੱਕ 225 ਦੇ ਵਿੱਚ ਕਿੰਨੀਆਂ ਵਾਪਰ ਚੁੱਕੀਆਂ ਨੇ ਵਸੂ ਜੀ? 224 ਦੇ ਵਿੱਚ ਅਤੇ ਐਜ਼ ਕੰਪੇਅਰ ਟੂ ਲਾਸਟ ਈਅਰ ਹੁਣ ਤੱਕ 99% ਦਾ ਵਾਧਾ ਹੋ ਚੁੱਕਾ ਹੈ ਗੋਲੀ ਚੱਲਣ ਦੀਆਂ ਘਟਨਾਵਾਂ ਵਿੱਚ ਸਰੀ 'ਚ।
224 ਦੇ ਵਿੱਚ ਸਰੀ 'ਚ 28 ਵਾਰ ਗੋਲੀ ਚੱਲੀ
ਜੀ,
ਅਤੇ ਇਸ ਸਾਲ ਅਜੇ ਤੱਕ 53 ਵਾਰ ਗੋਲੀ ਚੱਲ ਚੁੱਕੀ ਹੈ, 99% ਦਾ ਇਜ਼ਾਫਾ ਹੈ।
ਅਤੇ ਵਸੂ ਜੀ ਜੇ ਗੱਲ ਕਰੀਏ ਗੱਡੀਆਂ ਦੇ ਉੱਪਰ, ਹੈ ਵਹੀਕਲਸ ਦੇ ਉੱਪਰ ਗੋਲੀ ਚੱਲਣ ਦੇ ਜਿਹੜੇ ਮਾਮਲੇ ਨੇ, ਉਹ ਪਿਛਲੇ ਸਾਲ ਦੇ ਮੁਕਾਬਲੇ 199% ਵਧੇ ਨੇ। ਇਮਾਰਤਾਂ ਦੇ ਉੱਪਰ, ਬਿਲਡਿੰਗਸ ਦੇ ਉੱਪਰ ਗੋਲੀ ਚੱਲਣੀ, ਜਿਹਦੇ ਵਿੱਚ ਕਿਸੇ ਘਰ ਦੇ ਉੱਪਰ, ਕਿਸੇ ਕਾਰੋਬਾਰੀ ਅਦਾਰੇ ਦੇ ਉੱਪਰ ਗੋਲੀ ਚੱਲੀ, ਇਹ ਜਿਹੜੀ ਦਰ ਹੈਗੀ ਹੈ ਪਿਛਲੇ ਸਾਲ ਦੇ ਨਾਲੋਂ 208% ਦਾ ਵਾਧਾ, ਮਤਲਬ ਕਿ 3 ਗੁਣਾ ਤੋਂ ਵੀ ਜ਼ਿਆਦਾ ਹੋ ਚੁੱਕੀ ਆ।
ਅਤੇ ਇਸ ਸਿੱਧੀ ਸਿੱਧੀ ਤੁਸੀਂ ਗੱਲ ਜੋੜ ਸਕਦੇ ਹੋ ਐਕਸਟੋਰਸ਼ਨ ਦੇ ਨਾਲ,
ਯੈਸ,
ਕਿ ਜਿਹੜੀਆਂ ਫਿਰੌਤੀ ਨਾਲ ਸੰਬੰਧਿਤ ਘਟਨਾਵਾਂ ਵੱਧ ਰਹੀਆਂ ਨੇ, ਕਿ ਘਰਾਂ ਨੂੰ, ਬਿਜ਼ਨਸਿਸ ਨੂੰ, ਗੱਡੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ, ਡਰਾਇਆ ਜਾ ਰਿਹਾ, ਇੱਕ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਨੰਬਰ ਸਿੱਧੇ ਸਿੱਧੇ ਉਸੇ ਵਾਲੇ ਪਾਸੇ ਇਸ਼ਾਰਾ ਕਰਦੇ।
ਬਸ ਜੀ, ਸਰੀ ਦੇ ਵਿੱਚ ਹੁਣ ਤੱਕ ਈਅਰ ਟੂ ਡੇਟ 39 ਐਕਸਟੋਰਸ਼ਨ ਸੰਬੰਧੀ ਮਾਮਲੇ ਪੁਲਿਸ ਨੂੰ ਰਿਪੋਰਟ ਕੀਤੇ ਜਾ ਚੁੱਕੇ ਨੇ। 39 ਉਹਨਾਂ ਦੇ ਵਿੱਚ ਜਿਹੜੀਆਂ ਇਹ ਗੋਲੀ ਚੱਲਣ ਦੀਆਂ ਘਟਨਾਵਾਂ ਦਾ ਆਪਾਂ ਜ਼ਿਕਰ ਕੀਤਾ ਨਾ ਕਿ ਐਤਕੀ 53 ਗੋਲੀ ਚੱਲਣ ਦੀਆਂ ਘਟਨਾਵਾਂ 225 ਦੇ ਵਿੱਚ ਵਾਪਰ ਚੁੱਕੀਆਂ ਨੇ। ਆਊਟ ਆਫ ਦੋਜ਼ 53, 27 ਲਿੰਕਡ ਹੈਗੀਆਂ ਨੇ ਵਿਦ ਐਕਸਟੋਰਸ਼ਨ ਮੈਟਰਸ।
ਹਾਂਜੀ, ਹੁਣ ਵਿਜੇ ਜੀ, ਇਹ ਜਿਹੜੇ ਨੰਬਰਸ ਨੇ, ਦੇਖੋ ਸਾਰਿਆਂ ਨੂੰ ਪਤਾ ਇਸ ਵੇਲੇ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਆ
ਜੀ।
ਇਹਦੇ ਨਾਲ ਜਿਹੜੀ ਮੈਂ ਗੱਲ ਕਰਨਾ ਚਾਹ ਰਿਹਾ ਵੀ, ਜਦ ਪਿਛਲਾ ਆਪਣਾ ਮਿਊਨਿਸਪਲ ਇਲੈਕਸ਼ਨ ਸੀ, ਜੋ ਤੁਸੀਂ ਗੱਲ ਜਿੱਥੋਂ ਮੁੱਢ ਬੰਨਿਆ ਪੂਰੀ ਗੱਲ ਦਾ, ਕਿ ਪੁਲਿਸ ਟ੍ਰਾਂਜੈਕਸ਼ਨ ਦੇ ਮੁੱਦੇ ਤੇ ਪੂਰਾ ਇਲੈਕਸ਼ਨ ਹੀ ਲੜਿਆ ਗਿਆ ਜਿਵੇਂ
ਜੀ,
ਤੇ ਅਸੀਂ ਪਿਛਲਾ ਮਿਊਨਿਸਪਲ ਇਲੈਕਸ਼ਨ ਇੱਕ ਤਰੀਕੇ ਨਾਲ ਹੁਣ ਇੱਦਾਂ ਲੱਗਦਾ ਵੀ ਜ਼ਾਇਆ ਕਰ ਲਿਆ, ਤੇ ਪਿਛਲੇ ਕਈ ਸਾਲ ਵੀ ਮਿਊਨਿਸਪਲ ਪੋਲਿਟਿਕਸ ਦੇ ਜ਼ਾਇਆ ਕਰ ਲਏ ਪੁਲਿਸ ਟ੍ਰਾਂਜੈਕਸ਼ਨ ਦੇ ਮੁੱਦੇ ਤੇ। ਸੂਬਾ ਸਰਕਾਰ ਨਾਲ ਖੇਬੜਦੇ ਰਹੇ, ਸਲੇਟਸ ਆਪਸ ਦੇ ਵਿੱਚ ਲੜਦੀਆਂ ਰਹੀਆਂ, ਤੇ ਇਲੈਕਸ਼ਨ ਪੂਰਾ ਇੱਦਾਂ ਲੱਗਿਆ ਵੀ ਸਰੀ ਪੁਲਿਸ ਸਰਵਿਸ ਆ ਜਾਏ, ਪੁਲਿਸ ਸਰਵਿਸ ਦੇ ਵਿੱਚ ਤਬਦੀਲੀ ਹੀ ਸਰੀ ਨਿਵਾਸੀਆਂ ਦਾ ਸਭ ਤੋਂ ਵੱਡਾ ਮੁੱਦਾ, ਇਹ ਸਾਨੂੰ ਮਹਿਸੂਸ ਹੁੰਦਾ ਸੀ। ਅਸੀਂ ਇੱਕ ਇਲੈਕਸ਼ਨ ਜ਼ਾਇਆ ਕੀਤਾ ਪਿਛਲੇ ਸਾਲ, ਜਿਹੜਾ ਸਾਡਾ ਪ੍ਰੋਵਿੰਸ਼ਲ ਇਲੈਕਸ਼ਨ ਹੋਇਆ ਅਕਤੂਬਰ ਦੇ ਵਿੱਚ, ਉਹ ਅਸੀਂ, ਮੈਨੂੰ ਇੱਦਾਂ ਲੱਗਦਾ ਵੀ ਇਸੇ ਕਿਉਰਿਓਸਿਟੀ ਦੇ ਵਿੱਚ ਜ਼ਾਇਆ ਕਰਤਾ ਕਿ ਜੀ ਜਿਹੜੀ ਓਪੋਜੀਸ਼ਨ ਉਹਦਾ ਕੀ ਬਣੇਗਾ, ਕੈਵਿਨ ਫਾਲਕਨ ਦੀ ਬੀਸੀ ਯੂਨਾਈਟਿਡ ਦਾ ਕੀ ਬਣੇਗਾ, ਬੀਸੀ ਕੰਸਰਵੇਟਿਵ ਆ ਗਏ, ਇਹਨਾਂ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਇਹਨਾਂ ਦਾ ਉਮੀਦਵਾਰ ਕੌਣ ਹੋਏਗਾ, ਕਿਹਨੂੰ ਟਿਕਟ ਦੇਣਗੇ, ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਅਸੀਂ ਜ਼ਾਇਆ ਕਰ ਲਿਆ, ਸਵਾਦ ਲੈਂਦੇ ਲੈਂਦੇ, ਕੋਈ ਅਸਲ ਮੁੱਦੇ ਦੀ ਕੋਈ ਗੱਲ ਹੋਈ ਨਹੀਂ।
ਇਹੀ ਗੱਲ ਫੈਡਰਲ 'ਚ ਹੋਈ,
ਹਾਂ ਫੈਡਰਲ ਇਲੈਕਸ਼ਨ ਜਦੋਂ ਆਇਆ ਇਹ ਡੋਨਲਡ ਟਰੰਪ ਟੈਰਿਫ 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 ਕਰਕੇ ਅਸੀਂ ਇਲੈਕਸ਼ਨ ਜ਼ਾਇਆ ਕਰ ਲਿਆ
ਜੀ।
ਹੁਣ ਮਿਊਨਿਸਪਲ ਇਲੈਕਸ਼ਨ ਅਗਲੇ ਸਾਲ ਫੇਰ ਹੋਣਾ
ਜੀ,
ਤੇ ਸਵਾਲ ਇਹ ਬਣਦਾ ਕਿ ਸਰੀ ਨਿਵਾਸੀਆਂ ਨੂੰ ਸੋਚਣਾ ਚਾਹੀਦਾ, ਸਾਰੀਆਂ ਮਿਊਨਿਸਪੈਲਿਟੀਜ਼ ਨੂੰ ਸੋਚਣਾ ਚਾਹੀਦਾ ਕਿਉਂਕਿ ਸਾਰੇ ਪਾਸੇ ਇਲੈਕਸ਼ਨ ਹੋਣਾ, ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਸ਼ਹਿਰ ਵਾਸਤੇ ਨੰਬਰ ਇੱਕ ਮੁੱਦਾ ਕੀ ਹੈ।
ਜੀ ਬਿਲਕੁਲ,
ਜੇ ਇੱਕੋ ਹੀ ਮੁੱਦੇ ਨੂੰ, ਕਿਉਂਕਿ ਅੱਜ ਕੱਲ੍ਹ ਟ੍ਰੈਂਡ ਚੱਲ ਪਿਆ ਸੋਸ਼ਲ ਮੀਡੀਆ ਦਾ ਜ਼ਮਾਨਾ ਨਾ, ਕਿ ਇੱਕੋ ਹੀ ਮੈਸੇਜ ਦੇ ਉੱਤੇ ਪੂਰਾ ਇਲੈਕਸ਼ਨ ਹੀ ਲੜ ਲਿਆ ਜਾਂਦਾ
ਜੀ।
ਬਾਕੀ ਹੁੰਦੇ ਨੇ ਪਲੇਟਫਾਰਮ ਦੇ ਵਿੱਚ ਹੋਰ 36 ਚੀਜ਼ਾਂ ਹੁੰਦੀਆਂ, ਹਰ ਚੀਜ਼ ਹਰ ਪਾਰਟੀ ਕਹਿ ਦਿੰਦੀ ਹੈ
ਜੀ ਜੀ ਜੀ,
ਪਰ ਮੇਨ ਜਿਹੜਾ ਇੱਕ ਆਧਾਰ ਬਣਾਇਆ ਜਾਂਦਾ ਉਹ ਇੱਕ ਮੁੱਦੇ ਨੂੰ ਬਣਾਇਆ ਜਾਂਦਾ,
ਉਹਦੇ ਉੱਪਰ ਫਿਰ ਪੋਲਰਾਈਜੇਸ਼ਨ ਹੋ ਜਾਂਦੀ ਹੈ, ਉੱਤੇ ਫਿਰ ਧੜ ਬਣ ਜਾਂਦੇ
ਨੇ, ਤੇ ਉਹ ਪੂਰਾ ਇਲੈਕਸ਼ਨ ਫਿਰ ਜਾਂ ਤਾਂ ਉਸ ਉਹ ਮੁੱਦਾ ਤੁਹਾਡੇ ਸ਼ਹਿਰ ਨੂੰ ਸਵਾਰ ਦੇਗਾ ਜੇ ਪੂਰਾ ਇਲੈਕਸ਼ਨ ਹੀ ਉਸ ਮੁੱਦੇ ਤੇ ਲੜਿਆ ਜਾਣਾ,
ਜਾਂ ਫਿਰ
ਇੱਕ ਹੋਰ ਇਲੈਕਸ਼ਨ ਤੁਸੀਂ ਜ਼ਾਇਆ ਕਰ ਲਓਗੇ। ਸੋ ਸਿਟੀ ਵਾਲਿਆਂ ਨੂੰ ਸੋਚਣਾ ਚਾਹੀਦਾ, ਹੁਣ ਸਰੀ ਨਿਵਾਸੀਆਂ ਨੂੰ ਸੋਚਣਾ ਚਾਹੀਦਾ, ਸਾਰੇ ਸ਼ਹਿਰੀਆਂ ਨੂੰ ਸੋਚਣਾ ਚਾਹੀਦਾ ਕਿ ਸਾਡੇ ਸ਼ਹਿਰ ਵਾਸਤੇ ਨੰਬਰ ਇੱਕ ਮੁੱਦਾ ਕੀ ਹੈ। ਜਦੋਂ ਹੁਣ ਕੈਂਪੇਨਿੰਗ ਸ਼ੁਰੂ ਹੋਣੀ ਹੈ, ਜੋ ਕਿ ਹੋ ਚੁੱਕੀ ਹੈ, ਲਿੰਡਾਨਿਸ ਨੇ ਆਪਣੀ ਮੇਅਰ ਕੈਂਡੀਡੇਸੀ ਅਨਾਊਂਸ ਕਰ ਦਿੱਤੀ ਹੋਈ ਹੈ, ਹੌਲੀ ਹੌਲੀ ਇਹ ਜਿਹੜਾ ਸਿਆਸੀ ਮਾਹੌਲ ਹੈ ਹੋਰ ਗਰਮਾਏਗਾ ਮਿਊਨਿਸਪਲ ਪੋਲਿਟਿਕਸ ਦੇ,
ਹੁਣ ਹੌਲੀ ਹੌਲੀ ਜਿਹੜੇ ਕੁਝ ਟੀਮ ਮੈਂਬਰਸ ਨੇ ਉਹਨਾਂ ਦੀ ਜਿਉਂ ਜਿਉਂ ਅਨਾਊਂਸਮੈਂਟ ਹੁੰਦੀ ਹੈ, ਜਿਉਂ ਜਿਉਂ ਸਲੇਟਾਂ ਹੋਰ ਅੱਗੇ ਪਤਾ ਲੱਗਦਾ ਵੀ ਕਿਹੜੀ ਸਲੇਟ ਨਾਲ ਕੌਣ ਕੌਣ ਅਫੀਲੀਏਟਡ ਆ, ਆਫਕੋਰਸ ਉਹ ਐਕਟੀਵਿਟੀ ਵਧੇਗੀ
ਤੇ ਇਹ ਸਾਰੇ ਜਣੇ ਤੁਹਾਡੇ ਕੋਲ ਆਣਗੇ,
ਯੈਸ,
ਤੁਹਾਨੂੰ ਫੰਕਸ਼ਨਸ ਦੇ ਵਿੱਚ ਮਿਲਣਗੇ, ਤੁਹਾਡੇ ਨਾਲ ਗੱਲਬਾਤ ਕਰਨਗੇ। ਤੁਸੀਂ ਆਪਣਾ ਪਹਿਲਾਂ ਮਨ ਬਣਾਓ ਸਾਰੇ ਕਿ ਸਾਨੂੰ ਕੀ ਚਾਹੀਦਾ ਸਰੀ ਵਾਸਤੇ, ਤੇ ਉਹੀ ਜਿਹੜੀ ਮੈਸੇਜਿੰਗ ਆ ਉਹ ਇਹਨਾਂ ਕੈਂਡੀਡੇਟਸ ਤੱਕ ਪਹੁੰਚਾਈ ਜਾਏ, ਤਾਂ ਕਿ ਫਿਰ ਉਹੀ ਮੁੱਦੇ ਬਣਨ ਸਾਡੇ ਜਿਹੜੇ ਅਸਲੀ ਮੁੱਦੇ ਹੋਣੇ ਚਾਹੀਦੇ ਨੇ।
ਜੀ ਬਿਲਕੁਲ,
ਐਵੇਂ ਟੋਕਨਿਜ਼ਮ ਦੇ ਵਿੱਚ ਕਿਤੇ ਐਵੇਂ ਇੱਕ ਹੋਰ ਇਲੈਕਸ਼ਨ ਆਪਾਂ ਜ਼ਾਇਆ ਨਾ ਕਰ ਲਈਏ।
ਬਸੂ ਜੀ, ਹਮੇਸ਼ਾ ਇਹ ਨਾ ਪਹਿਲਾਂ ਕੈਨੇਡਾ ਦੇ ਵਿੱਚ ਇਹ ਸਮੱਸਿਆ ਨਹੀਂ ਸੀ ਹੋਇਆ ਕਰਦੀ, ਪਰ ਦਿਸ ਯੂਜ਼ ਟੂ ਹੈਪਨ ਇਨ ਅਦਰ ਕੰਟਰੀਜ਼। ਆਪਾਂ ਇਹ ਦੇਖਿਆ ਜਿੱਥੋਂ ਆਪਾਂ ਆਏ ਵੀ ਹਾਂ ਕਿ ਮੁੱਦਿਆਂ ਦੀ ਗੱਲ ਨਹੀਂ ਸੀ ਹੁੰਦੀ, ਕੋਈ ਕਿਹੋ ਜਿਹਾ ਇੱਕ ਕੋਈ ਸੈਂਸੇਸ਼ਨਲ ਜਿਹਾ ਕੋਈ ਇਸ਼ੂ ਬਣਾ ਕੇ ਉਹਦੇ ਆਲੇ ਦੁਆਲੇ ਸਾਰੀ ਗੱਲ ਘੁਮਾ ਦਿੱਤੀ ਜਾਂਦੀ ਸੀ। ਪਿਛਲੇ ਤਕਰੀਬਨ 10 ਕੁ ਸਾਲਾਂ ਤੋਂ ਇੱਥੇ ਵੀ ਇਸ ਤਰ੍ਹਾਂ ਦੀ ਪ੍ਰਵਿਰਤੀ ਬਣ ਗਈ ਹੋਈ ਆ, ਜਿਹਦੇ ਵਿੱਚ ਹੁਣ ਦੇਖੋ ਪੁਲਿਸ ਵਾਲਾ ਮੁੱਦਾ ਇੰਨਾ ਜ਼ਿਆਦਾ ਕਿਉਂ ਪੋਲਰਾਈਜ਼ਿੰਗ ਬਣ ਗਿਆ ਸੀ ਕਿ ਇੱਕ ਗਰੁੱਪ ਇਹੋ ਜਿਹਾ ਜਾਂ ਇੱਕ ਵਿਚਾਰਧਾਰਾ ਇਹ ਸੀ ਕਿ ਜੇ ਮਿਊਨਿਸਪਲ ਪੁਲਿਸ ਹੋਏਗੀ ਤਾਂ ਉਹਦੇ ਨਾਲ ਸਾਨੂੰ ਬੈਟਰ ਪੁਲਿਸਿੰਗ ਸਰਵਿਸਿਜ਼ ਮਿਲ ਸਕਣਗੀਆਂ। ਹੁਣ ਵਾਸੂ ਜੀ, ਬੈਟਰ ਪੁਲਿਸਿੰਗ ਸਰਵਿਸਿਜ਼ ਦੇ ਨਾਮ 'ਤੇ ਜਿਹੜੀ ਉਹ ਲੈਵਲ ਆਫ ਕਮਿਊਨੀਕੇਸ਼ਨ ਸੀ, ਉਹ ਕਮਿਊਨੀਕੇਸ਼ਨ ਤਾਂ ਉੱਦਾਂ ਦੀ ਦੇਖਣ ਨੂੰ ਮਿਲ ਨਹੀਂ ਰਹੀ।
ਹਾਂਜੀ,
ਜਿਹੜੇ ਭਾਵੇਂ ਪੁਲਿਸ ਦੇ ਅਧਿਕਾਰੀ ਨੇ, ਪੁਲਿਸ ਦੇ ਹੋਰ ਜਿਹੜੇ ਨੁਮਾਇੰਦੇ ਨੇ, ਉਹਨਾਂ ਵੱਲੋਂ ਇੱਕ ਜਿਹੜੀ ਅਸ਼ੋਰੈਂਸ ਹੈਗੀ ਹੈ ਨਾ ਦਿੱਤੀ ਜਾਣੀ, ਉਹ ਉਸ ਲੈਵਲ ਦੀ ਨਜ਼ਰ ਨਹੀਂ ਆਉਂਦੀ, ਕਾਰਵਾਈ ਦੇ ਵਿੱਚ ਕੋਈ ਉਸ ਤਰ੍ਹਾਂ ਦੀ ਬਿਹਤਰੀ ਨਜ਼ਰ ਨਹੀਂ ਆਉਂਦੀ। ਅੱਛਾ, ਫਿਰ ਜੇ ਤੁਸੀਂ ਸੂਬਾਈ ਪੱਧਰ 'ਤੇ ਦੇਖੋ, ਜਿਹੜੇ ਪਬਲਿਕ ਸੇਫਟੀ ਮਿਨਿਸਟਰ ਨੇ, ਪਬਲਿਕ ਸੇਫਟੀ ਮਿਨਿਸਟਰ ਦੀ ਵੀ ਤਾਂ ਤਬਦੀਲੀ ਕੀਤੀ ਗਈ ਸੀ ਨਾ, ਨੀਨਾ ਕ੍ਰੀਗਰ ਨੂੰ ਪਬਲਿਕ ਸੇਫਟੀ ਮਿਨਿਸਟਰ ਬਣਾ ਦਿੱਤਾ ਗਿਆ ਬੀ ਸੀ ਦੇ ਵਿੱਚ, ਉਹ ਵੀ ਅਜੇ ਮਿਸਿੰਗ ਇਨ ਐਕਸ਼ਨ ਨੇ। ਉਹਨਾਂ ਦਾ ਵੀ ਕਿਤੇ ਕੋਈ ਬਿਆਨ, ਕਿਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਪੋਲਿਸੀ ਦੇ ਵਿੱਚ ਉਹ ਕੀ ਤਬਦੀਲੀਆਂ ਕਰਨੀਆਂ ਚਾਹ ਰਹੇ ਨੇ, ਨਨ ਆਫ ਦੈਟ ਇਜ਼ ਬੀਂਗ ਸੀਨ। ਅਤੇ ਜਿਹੜੀਆਂ ਇਹ ਐਕਸਟੋਰਸ਼ਨ ਦੀਆਂ ਘਟਨਾਵਾਂ ਨੇ ਇੱਥੇ, ਆਪਾਂ ਇਹ ਸਾਰਿਆਂ ਨੂੰ ਪਤਾ ਹੀ ਹੈ ਵੈਸੇ, ਪਰ ਇਹਨੂੰ ਇੱਥੇ ਦੁਬਾਰਾ ਤੋਂ ਇੱਕ ਵਾਰ ਹਾਈਲਾਈਟ ਜ਼ਰੂਰ ਕਰੀਏ ਕਿ ਇਹ ਸਿਰਫ ਅਤੇ ਸਿਰਫ ਜਿਹੜੇ ਸਾਊਥ ਏਸ਼ੀਅਨ ਭਾਈਚਾਰੇ ਦੇ ਨਾਲ ਸੰਬੰਧਿਤ ਵਿਅਕਤੀ ਨੇ, ਉਹਨਾਂ ਦੇ ਨਾਲ ਇਹ ਸਮੱਸਿਆ ਜ਼ਿਆਦਾ ਬਣੀ ਹੋਈ ਆ, ਅਤੇ ਕੁਝ ਸ਼ਹਿਰਾਂ ਦੇ ਵਿੱਚ ਇਹ ਪ੍ਰੋਬਲਮ ਜ਼ਿਆਦਾ ਹਾਈਲਾਈਟ ਹੋ ਰਹੀ ਹੈ।
ਇਹ ਤਾਂ ਵੀ ਸਮਝ ਹੀ ਨਹੀਂ ਆਇਆ, ਇਹ ਤਾਂ ਕਿਊਰੀਅਸ ਕੇਸ ਆਫ ਬੀਸੀ ਪੋਲਿਟਿਕਸ ਮੈਨੂੰ ਲੱਗਦਾ ਰਹੇਗਾ ਕਿ ਗੈਰੀ ਬੈਗ ਨੂੰ ਹਟਾ ਕੇ ਨੀਨਾ ਕ੍ਰੀਗਰ ਨੂੰ ਪਬਲਿਕ ਸੇਫਟੀ ਮਿਨਿਸਟਰ ਕਿਉਂ ਬਣਾਇਆ ਗਿਆ,
ਜਦੋਂ
ਇਹੋ ਜਿਹੀ ਕਿਹੜੀ ਗੱਲ ਗੈਰੀ ਬੈਗ ਨੇ ਕਹਿਤੀ ਡੇਵਿਡ ਈਬੀ ਨੂੰ, ਜਾਂ ਇਹੋ ਜਿਹੀ ਕਿਹੜੀ ਗਲਤੀ ਗੈਰੀ ਬੈਗ ਨੇ ਕਰਤੀ ਕਿ ਇੱਕ ਸਾਬਕਾ RCMP ਆਫਿਸਰ ਜਿਹੜੇ ਸਰੀ ਦੇ ਵਿੱਚੋਂ ਹੀ ਆਉਂਦੇ ਨੇ
ਤੇ ਸਰੀ ਦੇ ਵਿੱਚ ਸਮੱਸਿਆਵਾਂ ਇਹੋ ਜਿਹੀਆਂ ਬਣੀਆਂ ਨੇ,
ਪਬਲਿਕ ਸੇਫਟੀ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਹੈ, ਪੁਲਿਸ ਟ੍ਰਾਂਜ਼ਿਸ਼ਨ ਸੂਬਾਈ ਪੱਧਰ ਤੱਕ ਇੱਕ ਵੱਡਾ ਮਸਲਾ ਰਿਹਾ, ਤੇ ਉਹਨਾਂ ਨੂੰ ਹਟਾ ਕੇ ਨੀਨਾ ਕ੍ਰੀਗਰ ਦੀ ਕਾਰਗੁਜ਼ਾਰੀ ਅਜੇ ਅਨਟੈਸਟਿਡ ਆ, ਉਹਨਾਂ ਦਾ ਕੋਈ ਜ਼ਿਆਦਾ ਅਜੇ ਪਤਾ ਨਹੀਂ ਵੀ ਕਿਹੋ ਜਿਹਾ ਟਰੈਕ ਰੈਕਰਡ ਰਹੇਗਾ ਪ੍ਰੋਵਿੰਸ਼ੀਅਲ ਪੋਲਿਟਿਕਸ ਦੇ ਵਿੱਚ, ਬਟ ਗੈਰੀ ਬੈਗ ਨੇ ਇਹੋ ਜਿਹੀ ਕਿਹੜੀ ਗਲਤੀ ਕੀਤੀ ਹੈ? ਉਹਨਾਂ ਨੂੰ ਇੱਕ ਵਾਰੀ ਉਹ ਆਏ ਸੀ ਸ਼ੋਅ ਤੇ, ਮੈਂ ਇੰਟਰਵਿਊ ਦੇ ਵਿੱਚ,
ਹਾਂਜੀ ਦੋ ਹਫ਼ਤੇ ਪਹਿਲਾਂ,
ਹਾਂਜੀ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਇਹੋ ਜਿਹੀ ਤੁਸੀਂ ਕਿਹੜੀ ਗਲਤੀ ਕਰਤੀ ਵੀ ਤੁਹਾਡੀ ਇਹ ਡਿਮੋਸ਼ਨ ਕਿਉਂ ਹੋਈ, ਤੇ ਕਹਿੰਦੇ ਐਕਚੁਅਲੀ ਮੈਨੂੰ ਹੁਣ ਉਹਨਾਂ ਨੇ ਬਣਾ ਦਿੱਤਾ ਪਾਰਲੀਮੈਂਟਰੀ ਸੈਕਟਰੀ ਫਾਰ ਸਰੀ ਇਨਫਰਾਸਟ੍ਰਕਚਰ, ਕਹਿੰਦੇ ਸਰੀ ਦੇ ਵਿੱਚ ਹੋਰ ਬੜੇ ਕੰਮ ਹੋਣ ਵਾਲੇ ਨੇ, ਕਹਿੰਦੇ ਪ੍ਰੀਮੀਅਰ ਨੇ ਮੈਨੂੰ ਕਿਹਾ ਵੀ ਕਹਿੰਦੇ ਹੀ ਸੋ ਐਨ ਓਪਰਚੁਨਿਟੀ ਕਿ ਸਰੀ ਦੇ ਵਿੱਚ ਬਹੁਤ ਸਾਰੇ ਕੰਮ ਹੋਣੇ ਨੇ, ਇਸ ਕਰਕੇ ਕਹਿੰਦੇ ਉਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ। ਪਰ ਇਹ ਜਿਹੜੇ ਸਾਰੇ ਕੰਮ ਨੇ, ਜਦੋਂ ਕੋਈ ਅਨਾਊਂਸਮੈਂਟ ਹੁੰਦੀ ਆ, ਹੁਣ ਤੁਸੀਂ ਦੇਖ ਲੈਣਾ ਪਟੋਲੋ ਬ੍ਰਿਜ ਦੀ ਰਿਪਲੇਸਮੈਂਟ ਜਦੋਂ ਵੀ ਇਨੋਗਰੇਟ ਹੁੰਦੀ ਆ,
ਟਰਾਂਸਪੋਰਟ ਮਿਨਿਸਟਰ ਆਉਣਗੇ,
ਟਰਾਂਸਪੋਰਟੇਸ਼ਨ ਆਉਣਗੇ, ਜਾਂ ਬੋਬਿਨ ਮਾਹ ਹੋਣਗੇ, ਜਾਂ ਫਿਰ ਮਾਈਕ ਫਾਰਨਵਰਥ ਹੋਣਗੇ।
ਅੱਛਾ, ਦੂਜੀ ਗੱਲ ਇਹ ਆ ਵਸੂ ਜੀ, ਜਦੋਂ ਆਹ ਸਰੀ ਇਨਫਰਾਸਟ੍ਰਕਚਰ ਵਾਸਤੇ ਇੱਕ ਪਾਰਲੀਮੈਂਟਰੀ ਸੈਕਟਰੀ ਦੀ ਪੋਜੀਸ਼ਨ ਜਿਹੜੀ ਦਿੱਤੀ ਗਈ ਆ ਗੈਰੀ ਬੈਗ ਨੂੰ, ਪ੍ਰੀਮੀਅਰ ਨੂੰ ਮੈਂ ਉਦੋਂ ਪੁੱਛਿਆ ਸੀ, ਮੈਂ ਕਿਹਾ ਜੀ ਜਿਹੜੇ ਹੁਣ ਦੇਖੋ 93 MLA ਨੇ ਨਾ ਪੂਰੇ ਸੂਬੇ ਦੇ ਵਿੱਚ ਵੱਖੋ ਵੱਖਰੀਆਂ ਕੰਸਟੀਚੁਐਂਸੀਜ਼ 'ਚ, ਸਰੀ ਦੇ ਵਿੱਚੋਂ ਵੀ 10 MLA ਨੇ, ਅਤੇ ਜਿਹੜਾ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਕਿ ਮਿਊਨਿਸਪਲ ਲੈਵਲ ਤੋਂ ਪ੍ਰੋਵਿੰਸ਼ੀਅਲ ਕੋਲੈਬੋਰੇਸ਼ਨ ਦੇ ਨਾਲ ਬਣਨਾ, ਉਹ ਤਾਲਮੇਲ ਸਿਟੀ ਨੇ ਬਿਠਾਉਣਾ ਹੈਗਾ ਜਿਹੜੇ ਲੋਕਲ ਐਮ ਐਲ ਏ ਦੇ ਨਾਲ। ਸੋ ਉਹਦੇ ਵਿੱਚ ਇੱਕ ਲਹਿਦਾ ਅਹੁਦਾ, ਉਹਦੀ ਲੋੜ ਕਿੱਥੇ ਆ?
ਮਿਨਿਸਟਰ ਆਫ ਇਨਫਰਾਸਟ੍ਰਕਚਰ ਹੈਗੇ ਨੇ, ਤੇ ਜਦੋਂ ਕੋਈ ਸੜਕਾਂ ਨਾਲ ਸੰਬੰਧਿਤ ਪ੍ਰੋਜੈਕਟ ਹੋਏਗਾ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਵੀ ਆ ਜਾਣਗੇ, ਜਦੋਂ ਕੋਈ ਹੈਲਥ ਕੇਅਰ ਨਾਲ ਸੰਬੰਧਿਤ ਹਸਪੀਟਲ ਦੀ ਕੋਈ ਅਨਾਊਂਸਮੈਂਟ ਹੋਏਗੀ ਮਿਨਿਸਟਰ ਆਫ ਹੈਲਥ ਆ ਜਾਣਗੇ ਨਾਲ। ਸੋ ਆਲਰੇਡੀ ਮੈਨੂੰ ਲੱਗਦਾ ਇਹਦੇ ਵਿੱਚ ਡੁਪਲੀਕੇਸ਼ਨ ਹੈਗੀ ਹੈ।
ਐਂਡ ਜਿਹੜੇ ਐਮ ਐਲ ਏਜ਼ ਨੇ ਜਿਨ੍ਹਾਂ ਕੋਲ ਮੰਨ ਲਓ ਕੋਈ ਮਿਨਿਸਟਰੀ ਹੈ ਵੀ ਨਹੀਂ, ਹਾਲਾਂਕਿ ਵੈਸੇ ਇਸ 47 ਮੈਂਬਰਾਂ ਵਾਲੀ ਐਨ ਡੀ ਪੀ ਦੀ ਐਤਕੀ ਦੀ ਜਿਹੜੀ ਉਹਨਾਂ ਦੀ ਕੌਕਸ ਆ, ਹਰ ਕਿਸੇ ਦੇ ਕੋਲ ਕੋਈ ਨਾ ਕੋਈ ਐਕਸਟਰਾ ਅਹੁਦਾ ਹੈਗਾ, ਹਰ ਕੋਈ ਸਿਰਫ ਐਮ ਐਲ ਏ ਨਹੀਂ ਹੈਗਾ। ਪਰ ਜਿਹੜੇ ਐਮ ਐਲ ਏਜ਼ ਨੇ, ਜੇ ਤੁਹਾਡੇ ਕੋਲ ਕੋਈ ਮਿਨਿਸਟਰੀ ਨਹੀਂ ਵੀ ਹੈਗੀ, ਤੁਹਾਡੀ ਕੋਰ ਰਿਸਪੋਨਸੀਬਿਲਟੀ ਕੀ ਆ? ਉਹ ਕੀ ਕਹਿੰਦੇ ਨੇ ਕਿ ਜੀ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਵਾਸਤੇ ਕੰਮ ਕਰਨਾ ਚਾਹੁੰਦਾ ਜਾਂ ਚਾਹੁੰਦੀ ਹਾਂ, ਇਸ ਕਰਕੇ ਮੈਂ ਇਲੈਕਸ਼ਨ ਲੜਿਆ। ਸੋ ਉਹਨਾਂ ਉਸ ਹਲਕੇ ਦੇ ਲੋਕਾਂ ਵਾਸਤੇ ਕੰਮ ਕਰਨ ਦਾ ਹੋਰ ਹੈ, ਹੋਰ ਉਹਦਾ ਆਧਾਰ ਕੀ ਆ? ਤੁਸੀਂ ਆਪਣੇ ਏਰੀਆ ਦੀ ਡਿਵੈਲਪਮੈਂਟ ਵਾਸਤੇ ਜਿਹੜੇ ਪ੍ਰੋਜੈਕਟਸ ਵਾਇਬਲ ਹੋਣਗੇ, ਜਿਹੜੇ ਪ੍ਰੋਜੈਕਟਸ ਬੈਨੀਫਿਸ਼ੀਅਲ ਹੋਣਗੇ, ਉਹਨਾਂ ਲਈ ਤਾਂ ਪੈਰਵੀ ਕਰਨੀ ਆ। ਸੋ ਉਹਦੇ ਲਈ ਇੱਕ ਸੈਂਟਰਲ ਪੁਆਇੰਟ ਪਰਸਨ ਹੋਰ ਲਾਤਾ।
ਵਿਜੇ ਜੀ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਨਾ ਵੀ ਇਲੈਕਸ਼ਨਸ ਦੇ ਵਿੱਚ ਮੁੱਦਾ ਕੀ ਬਣਦਾ, ਉਹ ਜਿਹੜੇ ਸਾਡੇ ਐਮ ਐਲ ਏਜ਼ ਨੇ ਨਾ, ਉਹ ਵੀ ਇੱਕ ਬਹੁਤ ਵੱਡੀ ਭੂਮਿਕਾ ਅਦਾ ਕਰਦੇ ਉਹਦੇ ਵਿੱਚ, ਕਿ ਇਹਨਾਂ ਨੇ ਰਾਈਡਿੰਗ ਦੇ ਵਿੱਚ ਕੀ ਹੋ ਰਿਹਾ ਗਰਾਊਂਡ ਲੈਵਲ 'ਤੇ, ਉਹ ਜਿਹੜੀ ਗੱਲ ਹੁੰਦੀ ਵਿਕਟੋਰੀਆ ਪਹੁੰਚਾਉਣੀ ਹੁੰਦੀ ਹੈ ਕੈਬਨਿਟ ਤੱਕ ਅਤੇ ਪ੍ਰੀਮੀਅਰਸ ਆਫਿਸ ਤੱਕ, ਫਿਰ ਪ੍ਰੀਮੀਅਰ ਦੀ ਜਿਹੜੀ ਪਰਸੈਪਸ਼ਨ ਹੈ ਤੁਹਾਡੇ ਇਲਾਕੇ ਬਾਰੇ, ਉਹ ਫਿਰ ਤਿਆਰ ਹੁੰਦੀ ਆ। ਅਜੇ ਵੀ ਕਈ ਵਾਰ ਇੱਦਾਂ ਲੱਗਦਾ ਕਿ ਜਿਹੜੇ ਕਈ ਪੈਰੀਫਰਲ ਮੁੱਦੇ ਨੇ, ਪੈਰੀਫਰਲ ਮੁੱਦੇ ਇਹ ਨਹੀਂ ਵੀ ਜਿਹੜੇ ਇੰਪੋਰਟੈਂਟ ਨਹੀਂ, ਇੰਪੋਰਟੈਂਟ ਹੈਗੇ ਨੇ, ਬਟ ਮੇ ਬੀ ਉਹ ਸੈਕਿੰਡ ਥਰਡ ਟੀਅਰ ਦੇ ਵਿੱਚ ਤੁਸੀਂ ਕਹਿ ਸਕਦੇ ਵੀ ਇੰਪੋਰਟੈਂਟ ਹੋਣਗੇ। ਜਿਹੜੇ ਕੋਰ ਇਸ਼ੂਜ਼ ਨੇ ਸਿਟੀ ਦੇ, ਸਰੀ ਨਿਵਾਸੀਆਂ ਦੇ, ਸਾਡੀ ਕਮਿਊਨਿਟੀ ਦੇ, ਮੈਨੂੰ ਲੱਗਦਾ ਨਹੀਂ ਉਹ ਗੱਲ ਵਿਕਟੋਰੀਆ ਤੱਕ ਪਹੁੰਚਦੀ ਆ। ਤੁਸੀਂ ਅਜੇ ਵੀ ਜੇ ਜਾ ਕੇ ਵਿਕਟੋਰੀਆ 'ਚ ਜਾ ਕੇ ਪ੍ਰੀਮੀਅਰ ਆਫਿਸ ਵਿੱਚ ਕਿਸੇ ਨਾਲ ਗੱਲ ਕਰ ਲਉਂਗੇ, ਉਹਨਾਂ ਨੇ ਤੁਹਾਨੂੰ ਕਹਿਣਾ ਕਿ
ਸੈਂਟਰਲ ਮੁੱਦੇ ਨੇ,
ਸਾਡਾ ਮੇਨ ਮੁੱਦਾ ਇਸ ਵੇਲੇ ਮਿਊਜ਼ੀਅਮ ਹੈ।
ਮਿਊਜ਼ੀਅਮ ਆ, ਸਹੀ ਗੱਲ।
ਮੈਂ ਨਹੀਂ ਕਹਿ ਰਿਹਾ ਮਿਊਜ਼ੀਅਮ ਵੱਡਾ ਮੁੱਦਾ ਨਹੀਂ ਹੈ, ਇੰਪੋਰਟੈਂਟ ਹੈਗਾ, ਇਟ ਇਜ਼ ਵੈਰੀ ਇੰਪੋਰਟੈਂਟ, ਠੀਕ ਆ। ਪਰ
ਵਟ ਅਬਾਊਟ ਹੈਲਥ ਕੇਅਰ, ਵਟ ਅਬਾਊਟ ਵੇਪਿੰਗ ਇਨ ਸਕੂਲਸ, ਵਟ ਅਬਾਊਟ ਦਿਸ ਸਟਰੀਟ ਲੈਵਲ ਕ੍ਰਾਈਮ? ਯਾਰ ਆ ਸਾਊਥ ਸਰੀ ਦੇ ਇਲਾਕੇ ਦੇ ਵਿੱਚ ਇੱਕ ਬਿਜ਼ਨਸ ਓਨਰ ਆ, ਉਹਨਾਂ ਦੀ ਸਟੋਰੀ ਅੱਜ ਕਾਫੀ ਚੱਲਦੀ ਪਈ ਆ। ਉਹ ਕਹਿੰਦੇ ਕਿ ਉਹਨਾਂ ਦੇ ਬਿਜ਼ਨਸ ਅਦਾਰੇ ਦੇ ਵਿੱਚ ਇੰਨੀ ਵਾਰੀ ਬ੍ਰੇਕ ਐਂਡ ਐਂਟਰ ਹੋ ਚੁੱਕਾ, ਓਵਰਨਾਈਟ ਇੰਨੀ ਵਾਰ ਚੋਰੀ ਹੋ ਲਈ ਕਿ ਉਹ ਇੱਕ ਪਰਿਵਾਰਕ ਮੈਂਬਰ ਹੁਣ ਬਿਜ਼ਨਸ ਉਸ ਯੂਨਿਟ ਦੇ ਵਿੱਚ ਜਾ ਕੇ ਰਾਤ ਨੂੰ ਸੌਂਦਾ, ਜਸਟ ਟੂ ਮੇਕ ਸ਼ੋਰ ਕਿ ਚੋਰ ਨਾ ਵੜਿਆ ਆਉਣ ਦੁਬਾਰ ਤੋਂ। ਤੇ ਇਨ ਮੈਨੀ ਕੇਸਿਸ ਇਹ ਉਹੀ ਬੰਦੇ ਨੇ ਜਿਹੜੇ ਬਾਰ ਬਾਰ ਆ ਕੇ ਚੋਰੀ ਕਰ ਰਹੇ ਨੇ। ਸੋ ਜਿਹੜੀਆਂ ਇੱਦਾਂ ਦੀਆਂ ਸਮੱਸਿਆਵਾਂ ਨੇ, ਆਫਕੋਰਸ ਜੇ ਇਹ ਗੱਲ ਕੋਈ ਸੁਣਦਾ ਹੋਊਗਾ ਇਸ ਵੇਲੇ ਪ੍ਰੋਵਿੰਸ਼ਨ ਨੁਮਾਇੰਦਾ, ਉਹਨੇ ਕਹਿਣਾ ਜੀ ਕ੍ਰਿਮੀਨਲ ਕੋਡ ਤੇ ਕੈਨੇਡਾ ਦਾ, ਤੁਹਾਨੂੰ ਪਤਾ ਹੋਣਾ ਚਾਹੀਦਾ, ਆਫਕੋਰਸ ਕ੍ਰਿਮੀਨਲ ਕੋਡ ਕੈਨੇਡਾ ਦਾ ਹੈ। ਪਰ ਜਿਹੜੀਆਂ ਬਾਕੀ ਕਈ ਚੀਜ਼ਾਂ ਨੇ ਜਿਹੜੀਆਂ ਸੂਬਾਈ ਪੱਧਰ 'ਤੇ ਹੋਣ ਵਾਲੀਆਂ ਨੇ, ਮਤਲਬ ਯਾਰ ਜਦੋਂ ਅਸੀਂ ਸਕੂਲ ਪੜ੍ਹਦੇ ਸੀ ਟਿਊਸ਼ਨ, ਤੁਸੀਂ ਮੈਥ ਦੀ, ਸਾਇੰਸ ਦੀ ਜਾਂ ਕੋਈ ਚਲੋ ਅੰਗਰੇਜ਼ੀ ਦੀ ਟਿਊਸ਼ਨ ਰੱਖ ਲੈਂਦਾ ਸੀ, ਪੀ ਟੀ ਦੀ ਟਿਊਸ਼ਨ ਤਾਂ ਕੋਈ ਨਹੀਂ ਨਾ ਰੱਖਦਾ ਸੀ। ਫਿਜ਼ੀਕਲ ਐਜੂਕੇਸ਼ਨ ਇੱਕ ਇੰਪੋਰਟੈਂਟ, ਚਲੋ ਠੀਕ ਆ ਉਹਦੇ ਵਿੱਚ ਸਬਜੈਕਟ ਸੀ ਸਕੂਲ 'ਚ, ਪਰ ਜਿਹੜੇ ਉਹ ਪੈਰੀਫਰਲ ਸਬਜੈਕਟ ਸੀਗੇ ਤੁਸੀਂ ਉਹਨਾਂ ਨੂੰ ਮੁੱਖ ਬਣਾ ਕੇ ਜਿਹੜੇ ਮੁੱਖ ਸਬਜੈਕਟ ਸੀ ਉਹਨਾਂ ਨੂੰ ਤਾਂ ਪਿੱਛੇ ਨਾ ਪਾ ਦਿੰਦੇ ਸੀ।
ਬਿਲਕੁਲ, ਹੁਣ ਪਿਛਲੇ ਕੁਝ ਦਿਨਾਂ ਤੋਂ ਜਦੋਂ ਦੀਆਂ ਫਰੋਤੀ ਦੀਆਂ ਘਟਨਾਵਾਂ ਵਧੀਆਂ ਨੇ, ਆਈ ਐਮ ਸ਼ੋਰ ਕਿ ਪ੍ਰੀਮੀਅਰ ਆਫਿਸ ਦੇ ਮੁਤਾਬਕ ਹੁਣ ਸਾਡੀ ਕਮਿਊਨਿਟੀ ਦਾ ਨੰਬਰ ਇੱਕ ਇਸ਼ੂ ਐਕਸਟੋਰਸ਼ਨਸ ਹੋਏਗਾ, ਪਰ ਇਸ ਤੋਂ ਪਹਿਲਾਂ ਯਕੀਨ ਕਰਿਓ ਉਹ ਮੰਨ ਕੇ ਚੱਲ ਰਹੇ ਸੀ ਮਿਊਜ਼ੀਅਮ ਹੀ ਸਾਡਾ ਸਭ ਤੋਂ ਵੱਡਾ ਇਸ਼ੂ ਹੈ ਸਾਡੀ ਕਮਿਊਨਿਟੀ ਦਾ, ਜੋ ਹੈਗਾ ਇੱਕ ਇੰਪੋਰਟੈਂਟ ਇਸ਼ੂ, ਪਰ ਸਭ ਤੋਂ ਇੰਪੋਰਟੈਂਟ ਤਾਂ ਸ਼ਾਇਦ ਨਹੀਂ,
ਸਭ ਤੋਂ ਇੰਪੋਰਟੈਂਟ ਨਹੀਂ ਹੈ
ਨੰਬਰ ਇੱਕ ਤਾਂ।
ਬਾਸੂ ਜੀ ਜੇ ਦੇਖ ਲਓ ਅਸੀਂ ਪਿਛਲੇ ਦਿਨਾਂ 'ਚ ਇੱਕ ਦੋ ਵਾਰ ਗੱਲ ਵੀ ਕੀਤੀ ਹੈ ਇਹ ਕਿ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਇਸ ਵੇਲੇ ਦਰਪੇਸ਼ ਨੇ ਸਕੂਲਾਂ ਦੇ ਪੋਰਟੇਬਲ, ਅਗੇਨ ਇਟਸ ਦ ਸੇਮ ਲਿਸਟ ਆਫ ਥਿੰਗਸ, ਕਿ ਇਸ ਵੇਲੇ ਮਿਊਜ਼ੀਅਮ ਚਾਹੀਦਾ ਕਿ ਡਾਕਟਰ ਚਾਹੀਦੇ ਆ, ਇਸ ਵੇਲੇ ਮਿਊਜ਼ੀਅਮ ਚਾਹੀਦਾ ਕਿ ਨਵੇਂ ਸਕੂਲ ਚਾਹੀਦੇ ਆ, ਇਸ ਵੇਲੇ ਮਿਊਜ਼ੀਅਮ ਚਾਹੀਦਾ ਕਿ ਜ਼ਿਆਦਾ ਪੁਲਿਸ ਆਫਿਸਰ ਚਾਹੀਦੇ ਆ। ਮੈਨੂੰ ਨਹੀਂ ਲੱਗਦਾ ਵੀ ਜਵਾਬ ਕੋਈ ਬਹੁਤੇ ਵੱਖਰੇ ਹੋਣਗੇ ਬਹੁਤੇ ਸੁਣਨ ਵਾਲਿਆਂ ਦੇ।
ਬਿਲਕੁਲ, ਅਰਸ਼ਨੂਰ ਸਿੰਘ ਜੀ ਦਾ ਮੈਸੇਜ ਆਇਆ, ਕਹਿੰਦੇ ਉਹਨਾਂ ਨੇ ਫਿਜ਼ੀਕਲ ਐਜੂਕੇਸ਼ਨ ਦੀ ਵੀ ਟਿਊਸ਼ਨ ਰੱਖੀ ਸੀ,
ਇਹ ਜ਼ਿਆਦਾ ਬੀਬੀ ਸਟੂਡੈਂਟ
ਇਹਨਾਂ ਦੇ ਸਕੂਲ 'ਚੋਂ, ਕਹਿੰਦੇ ਪੰਜ ਜਣਿਆਂ ਨੇ ਰੱਖੀ ਸੀ।
ਦੇਖੋ ਇਹਨਾਂ ਨੇ ਕਿਹਾ ਫਿਜ਼ੀਕਲ ਐਜੂਕੇਸ਼ਨ ਦੀ ਵੀ ਟਿਊਸ਼ਨ ਰੱਖੀ ਸੀ, ਫਿਜ਼ੀਕਲ ਐਜੂਕੇਸ਼ਨ ਦੀ ਹੀ ਟਿਊਸ਼ਨ ਨਹੀਂ ਸੀ ਰੱਖੀ।
ਕਹਿੰਦੇ ਉਹਦਾ ਕਾਰਨ ਇਹ ਸੀ, ਕਹਿੰਦੇ ਉਹਨਾਂ ਨੂੰ ਲੱਗਦਾ ਸੀ ਵੀ ਜੇ ਟਿਊਸ਼ਨ ਨਾ ਰੱਖੀ ਸਰ ਨੇ ਪਾਸ ਨਹੀਂ ਕਰਨਾ। ਗੱਲ
ਇਹ ਤਾਂ ਆਪਣੇ ਆਪ ਦੇ ਵਿੱਚ ਇੱਕ ਲੈਦੀ ਕਹਾਣੀ ਹੈ।
ਇਹ ਬੜਾ ਵਿਜੇ ਜੀ ਮਸਲਾ ਸੀਗਾ ਇੰਡੀਆ ਦੇ ਵਿੱਚ, ਕਈ ਕਈ ਟੀਚਰਸ ਅਨਫੋਰਚੂਨੇਟਲੀ ਇਦਾਂ ਦੇ ਸੀਗੇ ਕਿ ਉਹ ਕਹਿੰਦੇ ਸੀ ਵੀ ਕਲਾਸ 'ਚ ਮੈਂ ਪੜ੍ਹਾਉਣਾ ਨਹੀਂ, ਮੇਰੇ ਕੋਲ ਟਿਊਸ਼ਨ
ਤੇ ਆ ਕੇ ਪੜ੍ਹੋ।
ਇਹ ਬੜਾ ਇੱਕ ਨੈਕਸਸ ਜਿਹਾ ਬਣ ਗਿਆ
ਸੀਗਾ ਇਹ ਬਿਲਕੁਲ ਇੱਦਾਂ ਹੀ ਸੀਗਾ। ਤੇ ਜਿਹੜਾ ਬੰਦਾ ਟਿਊਸ਼ਨ ਜਿਹਨੇ ਰੱਖੀ ਹੁੰਦੀ ਸੀ ਉਹਨੂੰ ਫਿਰ ਸਾਰੀ ਤਿਆਰੀ ਹੁੰਦੀ ਸੀ, ਉਹ ਫਿਰ ਕਲਾਸ 'ਚ ਟੌਪ ਵੀ ਕਰ ਜਾਂਦਾ ਸੀ। ਇਹ ਦਿਸ ਇਜ਼ ਦੀ ਅਰਬਨ ਵਰਜ਼ਨ ਆਫ ਵੀ ਮਾਸਟਰ ਜੀ ਨੇ ਲੱਸੀ ਲੈ ਕੇ ਜਾਣੀ ਹੈ,
ਟਿਊਸ਼ਨ
ਰੱਖ ਲਓ। ਵਾਸੂ ਜੀ ਜਿਹੜਾ ਕੈਨੇਡਾ ਨੇ ਸਬਮਰੀਨਸ ਲੈਣੀਆਂ ਨੇ ਨਵੀਆਂ ਕੈਨੇਡੀਅਨ ਨੇਵੀ ਵਾਸਤੇ, ਕੁਝ ਹਫ਼ਤੇ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਰਮਨੀ ਗਏ ਹੋਏ ਸੀ, ਉੱਥੋਂ ਉਦੋਂ
26 ਅਗਸਤ ਨੂੰ ਪਿਛਲੇ ਮੰਗਲਵਾਰ
ਹਾਂ 26 ਅਗਸਤ ਆਹੋ ਪਿਛਲਾ ਮਹੀਨਾ ਲੱਗਦਾ ਜਦੋਂ
ਉਹਨਾਂ ਨੇ ਕਿਹਾ ਸੀ ਵੀ ਅਸੀਂ
ਦੋ ਹਫ਼ਤਿਆਂ ਦੇ ਅੰਦਰ ਅੰਦਰ ਸੂਚੀ ਅਨਾਊਂਸ ਕਰਾਂਗੇ।
ਹਾਂਜੀ
ਸੋ ਉਦੋਂ ਦੌਰਾ ਕਰਕੇ ਆਏ ਸੀ, ਉਦੋਂ ਇਹ ਲੱਗਦਾ ਸੀਗਾ ਕਿ ਜਿਹੜੀ ਮੋਸਟ ਲਾਈਕਲੀ ਹੋਵੇਗਾ ਕੀ ਕਿ ਕੈਨੇਡਾ ਨੇ ਜਰਮਨੀ ਨੂੰ ਆਪਣੀ LNG ਭੇਜਣੀ ਆ ਅਤੇ ਇਹਨਾਂ ਨੂੰ ਕਹਿਣਗੇ ਠੀਕ ਹੈ ਜੀ ਸਬਮਰੀਨ ਵੀ ਤੁਸੀਂ ਬਣਾ ਕੇ ਦੇ ਦਿਉ। ਅੱਛਾ ਸਾਨੂੰ ਇਹ ਵੀ ਪਤਾ ਕਿ ਯੂਰੋਪੀਅਨ ਮੁਲਕਾਂ ਵੱਲੋਂ ਸਾਂਝੇ ਤੌਰ 'ਤੇ ਇਹ ਇੱਕ ਪੇਸ਼ਕਸ਼ ਵੀ ਕੀਤੀ ਗਈ ਸੀ ਕੈਨੇਡਾ ਨੂੰ ਵੀ ਸਾਡੇ ਨਾਲ ਰਲ ਕੇ ਤੁਸੀਂ ਸਬਮਰੀਨ ਖਰੀਦ ਲਓ ਅਤੇ ਉਹਦੇ ਨਾਲ ਵੀ ਤੁਹਾਡੇ ਪੈਸੇ ਵੀ ਬਚ ਜਾਣਗੇ, ਬੈਟਰ ਟੈਕਨੋਲੋਜੀ ਆ, ਐਲਾਈਜ਼ ਹੈਗੇ ਐਂਡ ਆਲ ਆਫ ਦੈਟ। ਪਰ ਉਦੋਂ ਇੱਕ ਗੱਲ ਇਹ ਵੀ ਚੱਲਦੀ ਪਈ ਸੀ ਕਿ ਸਾਊਥ ਕੋਰੀਆ ਦਾ ਵੀ ਇੱਕ ਜਿਹੜਾ ਸ਼ਿਪਯਾਰਡ ਹੈਗਾ ਹੈਨਵਾ ਓਸ਼ਨਸ, ਉਹਨਾਂ ਨੇ ਵੀ ਆਪਣੀ ਪ੍ਰੈਜੈਂਟੇਸ਼ਨ ਅਨਸੋਲੀਸਿਟਿਡ ਪ੍ਰੈਜੈਂਟੇਸ਼ਨ, ਓਟਵਾ ਨੇ ਜਾਣਕਾਰੀ ਉਹਨਾਂ ਤੋਂ ਮੰਗੀ ਨਹੀਂ ਸੀ, ਪਰ ਉਹਨੇ ਬੜੀ ਡਿਟੇਲ ਦੇ ਵਿੱਚ ਇੱਕ ਪਲਾਨ, ਇੱਕ ਪ੍ਰਪੋਜ਼ਲ ਸਾਂਝਾ ਕਰ ਲਿਆ ਸੀ ਵੀ ਜੇ ਤੁਸੀਂ ਸਾਡੇ ਤੋਂ ਸਬਮਰੀਨ ਬਣਵਾਉਂਦੇ ਹੋ ਵਧੀਆ ਸਬਮਰੀਨ ਅਸੀਂ ਵੀ ਬਣਾ ਕੇ ਦੇ ਦਾਂਗੇ। ਪਰ ਨਾਲ ਵਾਸਤੇ ਜੀ ਉਹਨਾਂ ਨੇ ਗੱਲ ਇਕੱਲੀ ਸਬਮਰੀਨਸ ਤੱਕ ਸੀਮਿਤ ਨਹੀਂ ਰੱਖੀ, ਉਹ ਕਹਿੰਦੇ ਸਾਡੀ ਇੰਡਸਟਰੀਅਲ ਕਪੈਸਿਟੀ ਇੰਨੀ ਜ਼ਬਰਦਸਤ ਆ, ਤੁਸੀਂ ਗੱਲ ਕਰੋ ਭਾਵੇਂ ਕ੍ਰਿਟੀਕਲ ਮਿਨਰਲਸ ਦੀ ਗੱਲ ਹੋਵੇ, ਲਿਥੀਅਮ ਆਇਨ ਬੈਟਰੀ ਪ੍ਰੋਡਕਸ਼ਨ ਦੀ ਗੱਲ ਹੋਵੇ, ਭਾਵੇਂ LNG ਦੇ ਵਿੱਚ ਇਨਵੈਸਟ ਕਰਨ ਦੀ ਗੱਲ ਹੋਵੇ, ਐਰੋਸਪੇਸ, ਸਟੀਲ, ਮਾਈਨਿੰਗ, ਸਸਟੇਨੇਬਲ ਐਨਰਜੀ, ਕਹਿੰਦੇ ਸਾਰਾ ਕੁਛ ਹੀ ਕਰ ਦਾਂਗੇ ਆਲਰਾਊਂਡਰ ਅਸੀਂ।
ਸੋ ਮਾਰਕ ਕਾਰਨੀ ਨੇ ਦੱਸਿਆ ਸੀ ਕਿ ਹੁਣ ਜਿਹੜੀ ਲਿਸਟ ਹੈ ਪੋਟੈਂਸ਼ੀਅਲ ਵੈਂਡਰਸ ਦੀ ਜਿਹਨਾਂ ਤੋਂ ਅਸੀਂ ਇਹ ਸਬਮਰੀਨਸ ਖਰੀਦ ਸਕਦੇ ਹਾਂ, ਵੀ ਉਹਨੂੰ ਅਸੀਂ ਹੁਣ ਕਹਿੰਦੇ ਸ਼ਾਰਟ ਲਿਸਟ ਕਰ ਲਿਆ ਵੀ ਹੁਣ ਦੋ ਹੀ ਸੰਭਾਵੀ ਵੈਂਡਰਸ ਹੋ ਸਕਦੇ ਨੇ। ਇੱਕ ਤਾਂ ਜਿਹੜਾ TKMS ਜਿਹੜਾ ਥੀਸਨ ਗਰੁੱਪ ਮਰੀਨ ਸਿਸਟਮਸ ਦਾ ਗਰੁੱਪ ਹੈ,
ਜਰਮਨ
ਗਰੁੱਪ, ਤੇ ਦੂਜਾ ਉਹਨਾਂ ਨੇ ਕਿਹਾ ਸੀ ਸਾਊਥ ਕੋਰੀਆ ਦੀ ਹਾਨਵਾ ਓਸ਼ਨਸ ਨਾਮ ਦੀ ਇਹ ਫਰਮ ਹੈ ਜਿਹਨਾਂ ਦੇ ਕੋਲੋਂ ਅਸੀਂ ਸਬਮਰੀਨਸ ਖਰੀਦ ਸਕਦੇ ਹਾਂ। ਕਿਉਂਕਿ ਮਾਰਕ ਕਾਰਨੀ ਆਪ ਥੀਸਨ ਗਰੁੱਪ ਜਾ ਕੇ ਆਏ, ਉਹਨਾਂ ਦਾ ਪੂਰਾ ਉੱਥੇ ਫੈਸਿਲਿਟੀ ਸਾਰੀ ਉਹਦਾ ਮੁਆਇਨਾ ਕਰਕੇ ਆਏ, ਲੱਗਣ ਲੱਗ ਗਿਆ ਸੀ ਵੀ ਇਹਨਾਂ ਨੇ ਖਰੀਦਣੀ ਤਾਂ ਜਰਮਨੀ ਤੋਂ ਹੀ ਆ, ਵੀ ਇਹ ਸਾਊਥ ਕੋਰੀਆ ਵਾਲੀ ਤਾਂ ਐਵੇਂ ਬਸ ਫਾਰਮੈਲਿਟੀ ਵਾਲੀ ਗੱਲ ਆ। ਪਰ ਬਾਅਦ 'ਚ ਵੀ ਦੱਸਿਆ ਗਿਆ ਵੀ ਅਗਲੇ ਮਹੀਨੇ ਮਾਰਕ ਕਾਰਨੀ ਸਾਊਥ ਕੋਰੀਆ ਵੀ ਜਾਣਗੇ,
ਮਤਲਬ ਇਹ ਵਾਲਾ ਮਹੀਨਾ, ਹਾਂ ਅਗਲਾ ਮਹੀਨਾ ਹੁਣ ਆਹੀ ਚੱਲ ਰਿਹਾ।
ਸੋ ਨੈਕਸਟ ਮੰਥ ਜਾਣਗੇ,
ਅਕਤੂਬਰ 'ਚ,
ਹਾਂ ਹੀ ਇਜ਼ ਗੋਇੰਗ ਨੈਕਸਟ ਮੰਥ। ਸੋ ਹਾਨਵਾ ਓਸ਼ਨਸ ਦੀ ਜਿਹੜੀ ਉਹ ਫੈਸਿਲਿਟੀ ਆ ਉਹਦਾ ਦੌਰਾ ਕਰਨਗੇ, ਅਕਤੂਬਰ ਜਾਣਗੇ। ਸੋ ਇਹਦੇ ਵਿੱਚ ਦੱਸਿਆ ਜਾਂਦਾ ਕਿ ਇਹਨਾਂ ਦੀ KS-3 ਕਰਕੇ ਕੋਈ ਸਬਮਰੀਨ ਹੈ, ਕਨਵੈਨਸ਼ਨਲ ਸਬਮਰੀਨ ਆ। ਇਹਨਾਂ ਦੀ ਆਪਣੀ ਨੇਵੀ ਸਾਊਥ ਕੋਰੀਆ ਦੀ, ਉਹਨਾਂ ਦੇ ਕੋਲ 3 ਸਬਮਰੀਨਸ ਇਹ ਹੈਗੀਆਂ ਨੇ, ਦੇ ਆਰ ਇਨ ਆਪਰੇਸ਼ਨ। ਇਹਨਾਂ ਨੇ ਇਹ ਪਿੱਚ ਕੀਤੀ ਹੈਗੀ ਆ, ਕਹਿੰਦੇ ਵੀ ਜੋ ਸਬਮਰੀਨ ਸਾਡੇ ਕੋਲੋਂ ਖਰੀਦਦੇ ਹੋ ਅਤੇ ਤੁਹਾਡਾ ਜਿਵੇਂ ਤੁਸੀਂ ਦੱਸਿਆ ਵੀ ਬਾਕੀ ਜਿਹੜਾ ਇਨਫਰਾਸਟ੍ਰਕਚਰ ਹੈ, ਸਾਨੂੰ ਪਤਾ ਤੁਸੀਂ ਬਹੁਤ ਵੱਡੇ ਪੱਧਰ 'ਤੇ ਇਨਫਰਾਸਟ੍ਰਕਚਰ ਦੇ ਵਿੱਚ ਐਕਸਪੈਂਸ਼ਨ ਕਰਨਾ ਚਾਹੁੰਦੇ ਹੋ, ਅਸੀਂ ਉਹਦੇ ਵਿੱਚ ਤੁਹਾਡੀ ਮਦਦ ਕਰਾਂਗੇ, ਅਸੀਂ ਬਹੁਤ ਵੱਡੀ ਇਨਵੈਸਟਮੈਂਟ ਕਰਾਂਗੇ, ਕੈਨੇਡੀਅਨਸ ਹੀ ਇਹ ਸਾਰਾ ਇਨਫਰਾਸਟ੍ਰਕਚਰ ਬਣਾਉਣਗੇ, ਕੈਨੇਡੀਅਨ ਜੋਬਸ
ਜਨਰੇਟ ਹੋਣਗੀਆਂ
ਇਹਨਾਂ ਨੇ ਜਿਵੇਂ ਕਿਹਾ, ਕਹਿੰਦੇ ਸਾਨੂੰ ਪਤਾ ਵੀ ਕੈਨੇਡੀਅਨ ਮਿਲਟਰੀ ਨੂੰ ਹਾਊਵਿਟਜ਼ਰ ਗਨਸ ਵੀ ਚਾਹੀਦੀਆਂ ਨੇ, ਕਹਿੰਦੇ ਉਹ ਸਾਡੀ ਤਾਂ ਕਹਿੰਦੇ ਸਟਰੈਂਥ ਆ ਉਹ, ਅਸੀਂ ਤਾਂ ਕਹਿੰਦੇ ਬੜੀ ਸ਼ਾਨਦਾਰ ਹਾਊਵਿਟਜ਼ਰ ਬਣਾਉਂਦੇ ਹਾਂ, ਕਹਿੰਦੇ ਤੁਹਾਨੂੰ ਉਹ ਵੀ ਦੇ ਦੇਵਾਂਗੇ,
ਵੀ ਆਰਟਿਲਰੀ ਦਾ ਵਿੱਚ ਸਾਡਾ ਚੰਗਾ ਉੱਥੇ ਵੀ ਹੱਥ ਪੈਂਦਾ
ਬੇਸਿਕਲੀ, ਵੀ ਜੇ ਸਾਡੇ ਕੋਲੋਂ ਸਬਜ਼ੀ ਖਰੀਦੋਗੇ ਧਨੀਆ ਅਸੀਂ ਬਹੁਤ ਸਾਰਾ ਦੇਵਾਂਗੇ ਤੁਹਾਨੂੰ।
ਉਹਨੇ ਧਨੀਆ ਦਾ ਕਰਨਾ ਕੀ ਆ,
ਚਾਹੀਦਾ ਹੋਏਗਾ ਕੈਨੇਡਾ ਨੂੰ ਸ਼ਾਇਦ, ਕਹਿੰਦੇ ਸਾਨੂੰ ਪਤਾ ਕੈਨੇਡਾ ਨੂੰ ਚਾਹੀਦਾ ਧਨੀਆ,
ਕਿਉਂਕਿ ਜਿਹੜੀ ਉਹਨਾਂ ਨੇ ਆਪਣੀ ਇੰਡਸਟਰੀਅਲ ਕਪੈਸਿਟੀ ਸ਼ੋਅ ਕੀਤੀ ਹੈ ਨਾ ਵਾਸੂ ਜੀ, ਇਹਦੇ ਵਿੱਚ ਹਜੇ ਕਈ ਡੀਟੇਲਸ ਆਉਣੀਆਂ ਹਜੇ ਬਾਕੀ ਨੇ। ਉਹਨਾਂ ਨੇ ਪਰ ਇੰਨਾ ਜ਼ਰੂਰ ਕਿਹਾ ਆਪਣੀ ਉਸ ਅਨਸੋਲੀਸਿਟਿਡ ਪ੍ਰਪੋਜ਼ਲ ਦੇ ਵਿੱਚ ਵੀ ਸਾਡੇ ਨਾਲ ਹੱਥ ਮਿਲਾ ਕੇ ਤਾਂ ਦੇਖੋ ਅਸੀਂ ਵਾਰੇ ਨਿਆਰੇ ਕਰ ਦਿਆਂਗੇ, ਇਨਵੈਸਟਮੈਂਟਸ ਬੜੀਆਂ ਸਿਗਨੀਫੀਕੈਂਟ ਹੋਣਗੀਆਂ ਅਤੇ ਉਹ ਜਿਹੜੀ ਗੱਲ ਹੈ ਇਕੱਲੀ ਸਬਮਰੀਨਸ ਤੱਕ ਸੀਮਿਤ ਨਹੀਂ ਰਹਿਣ ਵਾਲੀ। ਸੋ ਇੱਕ ਬੜੀ ਐਂਟਾਈਸਿੰਗ ਪ੍ਰਪੋਜ਼ਲ ਲੱਗਦੀ ਹੈ ਬਸ ਜੀ।
ਇਹਨਾਂ ਨੇ ਐਗਜ਼ਾਮਪਲ ਦਿੱਤੀ, ਕਹਿੰਦੇ ਅਸੀਂ ਇੱਕ ਫਰੈਂਡ ਸ਼ੋਰਿੰਗ ਇਨੀਸ਼ੀਏਟਿਵ ਸ਼ੁਰੂ ਕੀਤਾ ਪਿਛਲੇ ਸਾਲ, ਕਹਿੰਦੇ ਆਸਟ੍ਰੇਲੀਆ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਇੱਕ
ਜੀਲੋਂਗ ਹੈਗੀ ਜਗ੍ਹਾ ਉੱਥੇ ਮੈਲਬਰਨ ਦੇ ਲਾਗੇ
ਆਰਮਰਡ ਵਹੀਕਲ ਪਲਾਂਟ ਕਹਿੰਦੇ ਅਸੀਂ ਆਸਟ੍ਰੇਲੀਆ ਦੇ ਵਿੱਚ ਲਗਾਇਆ ਤੇ ਉਹਦੇ ਨਾਲ ਕਹਿੰਦੇ 1000 ਜੋਬਸ, ਆਸਟ੍ਰੇਲੀਅਨ ਜੋਬਸ ਕਹਿੰਦੇ ਪੈਦਾ ਹੋਈਆਂ ਨੇ। ਇਸੇ ਤਰ੍ਹਾਂ ਦਾ ਕਹਿੰਦੇ ਅਰੇਂਜਮੈਂਟ ਅਸੀਂ ਤੁਹਾਡੇ ਨਾਲ ਵੀ ਕਰਨਾ ਚਾਹੁੰਦੇ ਹਾਂ
ਜੀ।
ਸੋ ਹੁਣ ਵਿਜੇ ਜੀ, ਇਹ ਜਿਹੜਾ ਹਾਨਵਾ ਗਰੁੱਪ ਹੈ ਇਹ 8th ਲਾਰਜੈਸਟ ਡਿਫੈਂਸ, ਸੋ ਇਹ 7th ਲਾਰਜੈਸਟ ਬਿਜ਼ਨਸ ਗਰੁੱਪ ਹੈ ਸਾਊਥ ਕੋਰੀਆ ਦਾ, ਤੇ ਇਹ ਜਿਹੜੀ ਸਾਡੇ ਇੱਥੇ ਓਟਵਾ ਦੇ ਵਿੱਚ ਕੈਨਸੈਕ ਡਿਫੈਂਸ ਐਕਸਪੋ ਹੁੰਦੀ ਆ ਹਰ ਸਾਲ, ਉੱਥੇ ਆਪਣੀ ਜਿਹੜੀ ਇਕਵਿਪਮੈਂਟ ਦੀ ਇਹ ਪ੍ਰਦਰਸ਼ਨੀ ਲਾਉਂਦੇ ਨੇ। ਵਿਸ਼ਵ ਦੇ ਵਿੱਚ ਸਾਊਥ ਕੋਰੀਆ 8th ਲਾਰਜੈਸਟ ਡਿਫੈਂਸ ਐਕਸਪੋਰਟਰ ਆ ਐਜ਼ ਆਫ 2023, ਤੇ ਇਹਨਾਂ ਦਾ ਟੀਚਾ ਹੈ ਕਿ 2027 ਤੱਕ, ਅਗਲੇ ਤੋਂ ਅਗਲੇ ਸਾਲ ਤੱਕ, 4th ਲਾਰਜੈਸਟ ਐਕਸਪੋਰਟਰ ਬਣਨਾ ਚਾਹੁੰਦੇ ਨੇ। ਇਸ ਵੇਲੇ ਜਿਹੜੇ ਟੌਪ 4 ਵਰਲਡ ਦੇ ਡਿਫੈਂਸ ਐਕਸਪੋਰਟਰਸ ਨੇ ਉਹ US, ਫਰਾਂਸ, ਰਸ਼ੀਆ ਤੇ ਚਾਈਨਾ ਨੇ। ਸੋ ਕੀ ਇਹ ਚਾਈਨਾ ਨੂੰ ਓਵਰਟੇਕ ਕਰਨਾ ਚਾਹੁੰਦੇ ਨੇ? ਸੋ ਇਹਨਾਂ ਦਾ ਟੀਚਾ ਇਹ ਹੈ ਕਿ 2027 ਤੱਕ 4th ਲਾਰਜੈਸਟ ਡਿਫੈਂਸ ਐਕਸਪੋਰਟਰ ਬਣਨਾ,
2027 ਤੱਕ।
ਹਾਂਜੀ,
ਤੇ ਜਿਹੜੀ ਕੈਨੇਡਾ ਨੇ ਇਹ ਸਾਰੇ ਡਿਸੀਜਨ ਲੈਣੇ ਨੇ ਸਬਮਰੀਨਸ ਵਗੈਰਾ ਦੇ ਸੰਬੰਧਤ, ਉਹ
2035
ਤੱਕ, ਅਰਲੀ 2030s।
ਸੋ 2035 ਤੱਕ ਪ੍ਰੋਕਿਓਰਮੈਂਟ ਦਾ ਟੀਚਾ। ਸੋ ਹਾਨਵਾ ਵਾਲੇ ਇਹ ਕਹਿ ਰਹੇ ਨੇ ਪਹਿਲੀ ਸਬਮਰੀਨ ਅਸੀਂ ਤੁਹਾਨੂੰ 2032 ਦੇ ਵਿੱਚ ਡਿਲੀਵਰ ਕਰ ਦੇਵਾਂਗੇ, ਉਸ ਤੋਂ ਬਾਅਦ ਫਿਰ ਇੱਕ ਇੱਕ ਕਰਕੇ ਕਰਦੇ ਰਹਾਂਗੇ ਵੀ 1947 ਤੱਕ ਤੁਹਾਡੇ ਕੋਲ 1200 ਮਰੀਜ਼ ਆ ਜਾਣਗੀਆਂ। ਸੋ ਇਹਨਾਂ ਨੇ ਇਹ ਇਸ ਤਰ੍ਹਾਂ ਦੀ ਟਾਈਮਲਾਈਨ ਬਣਾ ਕੇ ਦਿੱਤੀ
ਹੈ।
ਤੇ TKMS ਵਾਲੇ ਜਿਹੜੇ ਆ ਥੀਸਨ ਗਰੁੱਪ ਵਾਲੇ ਨੇ, ਇਹਨਾਂ ਦੀ ਮੇਨ ਪਿੱਚ ਇਹ ਹੈ, ਕਹਿੰਦੇ ਵੀ ਜਿਵੇਂ F-35 ਤੁਸੀਂ ਜਿਹੜੇ ਖਰੀਦਣੇ ਲੋਕਹੀਡ ਮਾਰਟਿਨ ਤੋਂ, ਵੈਸੇ ਉਹਦਾ ਰਿਵਿਊ ਦਾ ਨਤੀਜਾ ਆਇਆ ਨੀ ਅਜੇ ਤੱਕ ਵਿਜੇ ਜੀ, ਉਹ ਰਿਵਿਊ ਦਾ ਨਤੀਜਾ ਹੀ ਨਹੀਂ ਆਇਆ ਅੱਜ ਤੱਕ।
ਉਹੀ ਲਿਖ ਰਾਸੂ ਜੀ, ਉਹੀ ਜਹਾਜ਼ ਖਰੀਦੇ ਜਾਣੇ ਆ,
ਖਰੀਦੇ ਤਾਂ ਜਾਣੇ ਪਰ ਉਹਨੂੰ ਜਾਰੀ ਤਾਂ ਕਰਨ ਰਿਵਿਊ ਜਿਹੜਾ ਕਰਾਇਆ ਸੀ ਉਹਦਾ ਉਹਦਾ ਰਿਜ਼ਲਟ ਨਹੀਂ ਆਇਆ।
ਹਲੇ ਸ਼ਾਹੀ ਸੁਕਾਉਂਦੇ ਫੂਕਾਂ ਮਾਰ ਕੇ ਕਾਗਜ਼ਾਂ ਤੋਂ,
ਸ਼ਾਹੀ ਨਹੀਂ ਸੁੱਕੀ,
ਸ਼ਾਹੀ ਨਹੀਂ ਸੁੱਕੀ,
ਠੀਕ ਹੈ। ਤੇ ਸੋ ਕਹਿੰਦੇ ਜਿਵੇਂ ਹੁਣ F-35 ਖਰੀਦਣ ਪਿੱਛੇ ਮੇਨ ਕਾਰਨ ਇਹ ਦੱਸਿਆ ਜਾਂਦਾ ਕਿ ਵੀ ਜਿਹੜੇ ਵੀ ਸਾਰੇ ਨੇਟੋ ਦੇ ਮੈਂਬਰਸ ਨੇ ਵੀ ਉਹ ਸਾਰੇ F-35 ਜ਼ਿਆਦਾਤਰ F-35 ਇਸਤੇਮਾਲ ਕਰਦੇ ਆ, ਵੀ ਇੰਟਰ ਆਪਰੇਬਿਲਿਟੀ ਜਿਹੜੀ ਆ ਬਿਟਵੀਨ ਐਲਾਈਜ਼
ਉਹ ਬੈਟਰ
ਹੋ ਜਾਂਦੀ ਆ। ਕਹਿੰਦੇ ਉਸੇ ਤਰ੍ਹਾਂ ਵੀ ਜਿਹੜੇ ਨੇਟੋ ਦੇ ਵਿੱਚ ਜਿੰਨੀਆਂ ਵੀ ਸਬਮਰੀਨਸ ਕਨਵੈਨਸ਼ਨਲ ਸਬਮਰੀਨਸ ਵਰਤੀਆਂ ਜਾਂਦੀਆਂ ਨੇ, 70% TKMS ਵੱਲੋਂ ਥੀਸਨ ਗਰੁੱਪ ਵੱਲੋਂ ਸਪਲਾਈ ਕੀਤੀਆਂ।
ਇਹ ਜਰਮਨੀ ਦੀ ਪਿੱਛੇ ਹੈ,
ਜਰਮਨੀ ਦੀ
ਪਿੱਛੇ। ਤੇ ਜਿਹੜੀ ਹੁਣ ਨਵੀਆਂ ਸਬਮਰੀਨਸ ਦੀ ਗੱਲ ਜਦੋਂ ਉਹਨਾਂ ਨੇ ਕਿਹਾ ਸੀ, ਉਹ ਜਰਮਨੀ ਤੇ ਨਾਰਵੇ ਨੇ ਰਲ ਕੇ ਆਰਡਰ ਕੀਤੀਆਂ ਹੋਈਆਂ ਨੇ ਨਾ, ਉਹਨਾਂ ਕਿਹਾ ਜੇ ਤੁਸੀਂ ਸਾਡੇ ਨਾਲ ਹੀ ਰਲ ਕੇ ਡਿਵੈਲਪ ਕਰਾ ਲੈਂਦੇ ਹੋ ਤੁਹਾਨੂੰ ਥੋੜ੍ਹਾ ਜਿਹਾ ਉਹਦਾ ਬੈਨੀਫਿਟ ਵੀ ਹੋ ਸਕਦਾ। ਸੋ ਹੁਣ ਦੇਖਣਾ ਹੋਏਗਾ ਕਿ ਕਿਹਦੀ ਪਿੱਚ ਕੈਨੇਡੀਅਨ ਸਰਕਾਰ ਨੂੰ ਜ਼ਿਆਦਾ ਭਾਉਂਦੀ ਆ, ਕਿਹੜੀ ਜ਼ਿਆਦਾ ਪਸੰਦ ਆਉਂਦੀ ਆ। ਬਾਕੀ ਬਸ ਵੀ ਸਾਊਥ ਕੋਰੀਆ ਦੇ ਸੰਦਰਭ 'ਚ ਗੱਲ ਇੱਕ ਇਹ ਵੀ ਕਰੀਏ, ਸਾਊਥ ਕੋਰੀਆ ਦੇ ਇੱਕ ਨਾ ਜਿਹੜੇ ਅਮਰੀਕਾ ਦੇ ਵਿੱਚ ICE ਏਜੰਟਸ ਨੇ ਇਮੀਗ੍ਰੇਸ਼ਨ ਦੇ ਕਰੈਕਡਾਊਨ ਕਰਨ ਵਾਲੇ, ਉਹਨਾਂ ਨੇ ਵਾਸੂ ਜੀ ਇੱਕ ਛਾਪਾ ਮਾਰਿਆ ਜੋਰਜੀਆ ਦੇ ਪਲਾਂਟ 'ਤੇ ਬੀਤੇ ਦਿਨੀ। ਉਹ ਬੈਟਰੀ EV ਬੈਟਰੀ ਮੈਨੂਫੈਕਚਰਿੰਗ ਪਲਾਂਟ ਆ, ਉਹਦੇ ਵਿੱਚ ਸਾਊਥ ਕੋਰੀਆ ਦੇ ਸਾਊਥ ਕੋਰੀਅਨ ਮੂਲ ਦੇ ਬਹੁਤ ਸਾਰੇ ਵਰਕਰਸ ਜਿਹੜੇ ਕਿ ਜੈਨੂਇਨਲੀ ਅਮਰੀਕਾ ਦੇ ਵਿੱਚ ਕੰਮ ਕਰ ਰਹੇ ਸੀ ਉਹਨਾਂ ਨੂੰ ਧਰ ਲਿਆ ਗਿਆ। ਅਤੇ ਜਿਹੜੀਆਂ ਸਾਊਥ ਕੋਰੀਆ ਨੇ ਹੁਣ ਇਨਵੈਸਟਮੈਂਟਸ ਦੀਆਂ ਕਮਿਟਮੈਂਟਸ ਕੀਤੀਆਂ ਸੀ ਡੋਨਲਡ ਟਰੰਪ ਦੇ ਨਾਲ ਜਦੋਂ ਟੈਰਿਫ ਲਗਾਉਣ ਨੂੰ ਮੰਨ ਗਏ ਸੀ, ਕਿਉਂਕਿ ਡੀਲ ਉਹਨਾਂ ਦੀ ਆਪਸ 'ਚ ਹੋ ਗਈ ਹੋਈ ਆ, ਸਾਊਥ ਕੋਰੀਆ ਦੀ ਲੀਡਰਸ਼ਿਪ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਕਿ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਏਜੰਟਸ ਦੀ ਇਸ ਕਾਰਵਾਈ ਕਰਕੇ ਸਾਊਥ ਕੋਰੀਆ ਵੱਲੋਂ ਅਮਰੀਕਾ ਦੇ ਵਿੱਚ ਜਿਹੜੀ ਇਨਵੈਸਟਮੈਂਟ ਦੀ ਕਮਿਟਮੈਂਟ ਕੀਤੀ ਗਈ ਸੀ ਉਹ ਵੀ ਖਟਾਈ ਦੇ ਵਿੱਚ ਪੈ ਸਕਦੀ ਆ। ਸੋ ਸਾਊਥ ਕੋਰੀਆ ਨੂੰ ਵੀ ਪਤਾ ਹੈ ਕਿ ਅਮਰੀਕਾ ਨਾਲ ਡੀਲ ਇਕੱਲੀ ਹੋ ਜਾਣੀ ਉਹ ਕੋਈ ਇੰਨਾ ਰਿਲਾਇਬਲ ਗੱਲ ਨਹੀਂ ਆ, ਨਵੇਂ ਪਾਰਟਨਰ ਉਹਨਾਂ ਨੂੰ ਵੀ ਚਾਹੀਦੇ ਨੇ। ਸੋ ਇਸ ਕਰਕੇ ਉਹ ਆਪਣਾ ਇੱਕ ਹੁੰਦਾ ਨਾ ਪੂਰਾ ਕੈਟਾਲੋਗ ਭੇਜ ਦਿਉ, ਉਹਨਾਂ ਨੇ ਆਪਣਾ ਪੂਰਾ ਕੈਟਾਲੋਗ ਹੀ ਭੇਜਤਾ ਵੀ ਸਾਡੇ ਕੋਲ ਆ ਸਾਰੇ ਪ੍ਰੋਡਕਟਸ ਹੈਗੇ ਆ, ਤੁਸੀਂ ਦੱਸੋ ਤੁਹਾਨੂੰ ਕੀ ਕੁਝ ਚਾਹੀਦਾ, ਵੀ ਸਾਨੂੰ ਪਤਾ ਤੁਹਾਨੂੰ ਚਾਹੀਦਾ ਸਭ ਕੁਝ ਹੀ ਆ,
ਬੋਲੋ ਕਿਆ ਮੰਗਤਾ,
ਬੋਲੋ ਕਿਆ ਮੰਗਤਾ, ਸਭ ਕੁਝ ਦੇਗਾ। ਵਾਸੂ ਜੀ ਅਮਰੀਕਾ ਦੇ ਵਿੱਚ ਕੱਲ੍ਹ 31 ਚਾਰਲੀ ਕਰਕ ਦਾ ਕਤਲ ਹੋਇਆ ਯੂਟਾ ਦੇ ਵਿੱਚ, ਇੱਕ ਵਿਦਿਅਕ ਅਦਾਰੇ ਦੇ ਵਿੱਚ, ਉਹ ਯੂਟਾ ਵੈਲੀ ਯੂਨੀਵਰਸਿਟੀ ਦੇ ਵਿੱਚ ਇੱਕ ਇਵੈਂਟ ਦੇ ਵਿੱਚ ਹਿੱਸਾ ਲੈ ਰਹੇ ਸੀ। ਚਾਰਲੀ ਕਰਕ ਦੇ ਉਸ ਤਰ੍ਹਾਂ ਦੇ ਇਵੈਂਟਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਹੈਗੀਆਂ ਨੇ ਜਿੱਥੇ ਉਹ ਇੱਕ ਓਪਨ ਮਾਈਕ ਕਿਸਮ ਦਾ ਇਵੈਂਟ ਹੋਇਆ ਕਰਦਾ, ਕੋਈ ਪ੍ਰੂਵ ਮੀ ਰੋਂਗ ਇਵੈਂਟ। ਇਹਨਾਂ ਨੇ ਇੱਕ ਸੰਸਥਾ ਜਿਹੜੀ ਕਾਇਮ ਕੀਤੀ ਸੀ ਟਰਨਿੰਗ ਪੁਆਇੰਟ USA, ਕੰਜ਼ਰਵੇਟਿਵ ਵਿਚਾਰਧਾਰਾ ਵਾਲੀ ਸੰਸਥਾ, ਡੋਨਲਡ ਟਰੰਪ ਦੇ ਇਹ ਸਮਰਥਕ ਅਤੇ ਬੜੇ ਕਲੋਜ਼ ਐਲਾਈ ਰਹੇ। ਇਹ ਵੀ ਮੰਨਿਆ ਜਾਂਦਾ ਕਿ ਟਰੰਪ ਦੀ ਇਸ ਰੀਇਲੈਕਸ਼ਨ ਕੈਂਪੇਨ ਦੇ ਵਿੱਚ ਇੱਕ ਸਿਗਨੀਫਿਕੈਂਟ ਸੈਕਸ਼ਨ ਆਫ ਦਾ ਵੋਟਰ ਉਸਨੂੰ ਟਰੰਪ ਦੇ ਹੱਕ ਦੇ ਵਿੱਚ ਭੁਗਤਵਾਉਣ ਦੇ ਵਾਸਤੇ ਚਾਰਲੀ ਕਰਕ ਨੇ ਬੜੀ ਅਹਿਮ ਭੂਮਿਕਾ ਨਿਭਾਈ ਸੀ,
ਖਾਸ ਤੌਰ 'ਤੇ ਯੰਗਸਟਰਸ,
ਖਾਸ ਤੌਰ 'ਤੇ
ਇਨਫੈਕਟ ਨਵੰਬਰ ਦੇ ਇਲੈਕਸ਼ਨ ਤੋਂ ਬਾਅਦ ਦਸੰਬਰ ਦੇ ਵਿੱਚ ਫੀਨਿਕਸ ਦੇ ਵਿੱਚ ਇੱਕ ਰੈਲੀ ਕੀਤੀ ਸੀ ਡੋਨਲਡ ਟਰੰਪ ਨੇ, ਉੱਥੇ ਚਾਰਲੀ ਕਰਕ ਵੀ ਮੌਜੂਦ ਸਨ। ਡੋਨਲਡ ਟਰੰਪ ਨੇ ਗੱਲ ਕਹੀ ਸੀ, ਇਟਸ ਨਾਟ ਮਾਈ ਵਿਕਟਰੀ ਇਟਸ ਯੋਰ ਵਿਕਟਰੀ, ਚਾਰਲੀ ਕਰਕ
ਨੇ।
ਤੇ ਹੁਣ ਜਦੋਂ ਇਹ ਕੱਲ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਡੋਨਲਡ ਟਰੰਪ ਬੜੇ ਉਦਾਸ ਵੀ ਹੋਏ ਨੇ।
ਅੱਜ ਟਰੰਪ ਨੇ ਐਲਾਨ ਕੀਤਾ ਕਿ ਇੱਕ ਤਾਂ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀਡਮ ਦਿੱਤਾ ਜਾਏਗਾ ਚਾਰਲੀ ਕਰਕ ਨੂੰ, ਅਤੇ ਦੂਜੀ ਗੱਲ ਜਿਹੜੀ ਵਾਸੂ ਜੀ ਪਹਿਲਾਂ ਚਾਰਲੀ ਕਰਕ ਬਾਰੇ ਗੱਲ ਕਰ ਲਈ ਹੈ, ਬਹੁਤ ਸਾਰੇ ਸੁਣਨ ਵਾਲਿਆਂ ਨੇ ਇਹਨਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪਹਿਲਾਂ ਦੇਖੀਆਂ ਹੋਣਗੀਆਂ, ਜੇ ਪਹਿਲਾਂ ਨਹੀਂ ਸਨ ਵੇਖੀਆਂ, ਕੱਲ੍ਹ ਤੋਂ ਉਹ ਐਲਗੋਰਿਦਮ ਦੇ ਮੁਤਾਬਕ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ, ਸਰਕੂਲੇਸ਼ਨ ਦੇ ਵਿੱਚ ਹੈਗੀਆਂ ਨੇ। ਬੜੇ ਕੰਟਰੋਵਰਸ਼ੀਅਲ ਟੌਪਿਕਸ ਦੇ ਉੱਪਰ ਜਿਹੜੀ ਉਹਨਾਂ ਦੀ ਪੋਜੀਸ਼ਨ ਹੋਇਆ ਕਰਦੀ ਸੀ, ਕਈ ਲੋਕ ਅਜਿਹੇ ਨੇ ਜਿਹੜੇ ਤਾਂ ਇਹ ਕਹਿੰਦੇ ਨੇ ਵੀ ਚਾਰਲੀ ਕਰਕ ਦੀ ਉਹ ਕਿਸੇ ਵੀ ਗੱਲ ਨਾਲ ਸਹਿਮਤ ਨਹੀਂ। ਇੱਕ ਅਜਿਹਾ ਸਿਗਨੀਫਿਕੈਂਟ ਨੰਬਰ ਵੀ ਹੈ ਜਿਹੜੇ ਕਹਿੰਦੇ ਵੀ ਉਹਨਾਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ, ਪਰ ਕੁਝ ਗੱਲਾਂ ਜਿਹੜੀਆਂ ਚਾਰਲੀ ਕਰਕ ਨੇ ਹਾਈਲਾਈਟ ਕੀਤੀਆਂ, ਭਾਵੇਂ ਉਹ ਜੈਂਡਰ ਇਸ਼ੂਜ਼ ਨਾਲ ਸੰਬੰਧਿਤ ਹੋਣ ਜਾਂ ਫਿਰ ਜਿਹੜੀ ਉਹ ਇਮੀਗ੍ਰੇਸ਼ਨ ਵਾਲੇ ਮੁੱਦੇ ਨਾਲ ਸੰਬੰਧਿਤ ਹੋਣ, ਕੁਝ ਲੋਕਾਂ ਦਾ ਕਹਿਣਾ ਸਾਨੂੰ ਉਹ ਗੱਲਾਂ ਠੀਕ ਲੱਗਦੀਆਂ, ਪਰ ਆਫਕੋਰਸ ਜਿਹੜੇ ਵਿਅਕਤੀ ਵਾਸੂ ਜੀ, ਕਿਉਂਕਿ ਚਾਰਲੀ ਕਰਕ ਦਾ ਤਾਂ ਇਹ ਕਹਿਣਾ ਸੀ ਬਾਹਰਲਾ ਬੰਦਾ ਕੋਈ ਆਉਣਾ ਨਹੀਂ ਚਾਹੀਦਾ, ਜਿਹੜਾ ਅਮਰੀਕਾ ਫਸਟ ਵਾਲੀ ਆਈਡੀਓਲੋਜੀ ਆ, ਅਮਰੀਕਾ ਫਸਟ ਵਾਲੀ ਆਈਡੀਓਲੋਜੀ ਨੂੰ ਕਿ ਅਮਰੀਕਾ ਫੋਰ ਅਮੈਰੀਕਨਸ, ਕਿ ਉਸ ਆਈਡੀਓਲੋਜੀ ਨੂੰ ਬਹੁਤ ਜ਼ਿਆਦਾ ਐਮਬੋਡੀ ਉਹ ਕਰਦੇ ਸੀ, ਫਿਰ
ਐਕਸਟ੍ਰੀਮ ਕੰਸਰਵੇਟਿਵ ਵਿਚਾਰਧਾਰਾ ਦੇ ਵਿੱਚ ਡੀਪਲੀ ਰੂਟਿਡ
ਸੀ। ਪਰ ਕਈਆਂ ਦਾ ਈਵਨ ਜਿਹੜੇ ਕਈ ਕੰਜ਼ਰਵੇਟਿਵ ਵੀ ਹੋਰ ਜਿਹੜੇ ਕਹਿ ਲਓ ਅਲਟਰਾ ਰਾਈਟ ਕੰਜ਼ਰਵੇਟਿਵ ਨੇ, ਉਹ ਚਾਰਲੀ ਕਰਕ ਨੂੰ ਕਹਿੰਦੇ ਸੀ ਵੀ ਇਹ ਜਾਲੀ ਕੰਜ਼ਰਵੇਟਿਵ ਆ, ਅਤੇ ਜਿਹੜੇ ਕਈ ਖੱਬੇ ਪੱਖੀ ਵਿਚਾਰਧਾਰਾ ਵਾਲੇ ਨੇ ਲੈਫਟਿਸਟ ਨੇ ਉਹਨਾਂ ਦਾ ਕਹਿਣਾ ਸੀ ਵੀ ਇਹ ਇਹੋ ਜਿਹੀਆਂ ਗੱਲਾਂ ਕਰਦੇ ਨੇ ਇਹਨੇ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਪੋਲਰਾਈਜੇਸ਼ਨ ਪੈਦਾ ਕਰਨੀ ਆ ਕਿ ਉਹ ਸਮੱਸਿਆ ਦਾ ਇੱਕ ਬਾਇਸ ਬਣੇਗੀ। ਚਾਰਲੀ ਕਰਕ ਦੇ ਵੀ ਅਜਿਹੇ ਬਿਆਨ ਸੀ ਕਿ ਜੇ ਲੋਕਾਂ ਕੋਲ ਬੰਦੂਕ ਰੱਖਣ ਦਾ ਅਧਿਕਾਰ ਇਸ ਕੀਮਤ 'ਤੇ ਆਉਂਦਾ ਕਿ ਕੁਝ ਲੋਕਾਂ ਦੀ ਜਾਨਾਂ ਵੀ ਚਲੀਆਂ ਜਾਂਦੀਆਂ ਨੇ, ਤਾਂ ਵੀ ਇਹ ਇੱਕ 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 ਠੀਕ ਕਦਮ ਹੋਏਗਾ, ਸੋ ਦੈਟ ਪੀਪਲ ਕੈਨ ਕੀਪ ਦੇਅਰ ਗਨਸ।
ਐਂਡ ਇਨ ਫੈਕਟ ਵਿਜੇ ਜੀ, ਕੱਲ੍ਹ ਜਦੋਂ ਇਹ ਘਟਨਾ ਵਾਪਰੀ, ਇਹਨਾਂ ਨੂੰ ਗੋਲੀ ਮਾਰ ਕੇ ਕਤਲ ਕੀਤਾ ਗਿਆ, ਉਸ ਤੋਂ ਪਹਿਲਾਂ ਵੀ ਮਤਲਬ ਰਾਈਟ ਬਿਫੋਰ ਦੈਟ ਜਿਹੜੀ ਉਹ ਗੱਲਬਾਤ ਹੋ ਰਹੀ ਸੀ ਉਹ ਗਨ ਕੰਟਰੋਲ ਬਾਰੇ ਹੀ ਹੋ ਰਹੀ ਸੀ। ਇਹਨਾਂ ਨੂੰ ਸਵਾਲ ਪੁੱਛਿਆ ਕਰਾਊਡ ਵਿੱਚੋਂ ਇੱਕ ਵਿਅਕਤੀ ਨੇ, ਡੂ ਯੂ ਨੋ ਹਾਊ ਮੈਨੀ ਮੈਸ ਸ਼ੂਟਰਸ ਦੇਰ ਹੈਵ ਬਿਨ ਇਨ ਅਮੈਰੀਕਾ ਓਵਰ ਦ ਲਾਸਟ 10 ਈਅਰਸ, ਵੀ ਪਿਛਲੇ 10 ਸਾਲਾਂ ਦੇ ਵਿੱਚ ਕਿੰਨੀਆਂ ਮਾਸ ਸ਼ੂਟਿੰਗਸ ਹੋਈਆਂ ਨੇ, ਕਿੰਨੇ ਮਾਸ ਸ਼ੂਟਰਸ ਹੋਏ ਨੇ ਅਮੈਰੀਕਾ ਦੇ ਵਿੱਚ। ਅਤੇ ਇਹਦੇ ਜਵਾਬ ਵਿੱਚ ਕਰਕ ਨੇ ਸਵਾਲ ਪੁੱਛਿਆ, ਕਹਿੰਦੇ ਕਾਊਂਟਿੰਗ ਔਰ ਨੋਟ ਕਾਊਂਟਿੰਗ ਗੈਂਗ ਵਾਇਲੈਂਸ, ਕਿਉਂਕਿ ਇਹ ਹਮੇਸ਼ਾ ਇਹ ਕਹਿੰਦੇ ਸੀ ਵੀ ਜਿਹੜੇ ਕੋਈ ਪ੍ਰੋਟੈਸਟ ਹੁੰਦੇ ਨੇ, ਰਾਇਟਸ ਹੁੰਦੇ ਨੇ, ਵੀ ਜੋ ਕਿ ਰਿਪਬਲਿਕਨਸ ਕਹਿੰਦੇ ਆ ਕਿ ਲੈਫਟ ਵਿੰਗ ਵਾਲੇ ਕਰਦੇ ਨੇ, ਰੈਡੀਕਲ ਲੈਫਟ ਵੱਲੋਂ ਕੀਤੇ ਜਾਂਦੇ ਨੇ। ਸੋ ਇਹਨਾਂ ਨੇ ਗੱਲ ਨੂੰ ਇਸ ਤਰ੍ਹਾਂ ਅੱਗੋਂ ਕਾਊਂਟਰ ਕੀਤਾ, ਅਤੇ ਜਿੱਦਾਂ ਹੀ ਉਹਨਾਂ ਨੇ ਵਿਜੇ ਜੀ ਆਹ ਗੱਲ ਕਹੀ, ਉਧਰੋਂ ਇੱਕ ਗੋਲੀ ਚੱਲਦੀ ਆ ਤੇ ਧੌਣ ਦੇ ਵਿੱਚ ਗੋਲੀ ਵੱਜਦੀ ਆ,
ਜਗਲਰ ਵੇਂਚ ਹੀ ਲੱਗੀ ਹੋਈ ਸੀ, ਉਹ
ਮੌਕੇ ਤੇ ਹੀ ਕੋਲੈਪਸ ਕਰ ਜਾਂਦੇ ਆ। ਆਲਦੋ ਹੀ ਵਾਸ ਟੇਕਨ ਟੂ ਅ ਹਸਪੀਟਲ, ਉੱਥੇ ਕਹਿੰਦੇ ਸਰਜਰੀ ਵਗੈਰਾ ਵੀ ਉਹਨਾਂ ਦੀ ਹੋਈ, ਪਰ ਜਾਨ ਨਹੀਂ ਬਚਾਈ ਜਾ ਸਕੀ। ਸੋ ਗਨ ਕੰਟਰੋਲ ਬਾਰੇ ਹੀ ਗੱਲਬਾਤ ਹੋ ਰਹੀ ਸੀ ਜਦੋਂ ਇਹ ਗੋਲੀ ਚੱਲੀ।
ਅਬੋਰਸ਼ਨ ਦੇ ਮਾਮਲੇ ਦੇ ਉੱਪਰ ਇਹਨਾਂ ਦੇ ਜਿਹੋ ਜਿਹਾ ਵਿਊ ਪੁਆਇੰਟ ਸੀਗੇ, ਪਰ ਸੋ ਉਹਦੇ ਵਿੱਚ ਪੋਲਰਾਈਜੇਸ਼ਨ ਹਮੇਸ਼ਾ ਰਹੀ ਕਿ ਚਾਰਲੀ ਕਰਕ ਦੀ ਸ਼ਾਇਦ ਹੀ ਕੋਈ ਅਜਿਹੀ ਗੱਲ ਹੋਵੇ ਜਿਹਨੂੰ ਸੁਣ ਕੇ ਸਾਰੇ ਲੋਕ ਕਹਿੰਦੇ ਹੋਣ ਕਿ ਠੀਕ ਹੈ ਜੀ, ਹਾਂ ਵੀ ਦੋਨੋਂ ਵਿਚਾਰਧਾਰਾਵਾਂ ਵਾਲੇ ਲੋਕ ਕਹਿ ਦੇਣ ਵੀ ਹਾਂ ਇਹ ਗੱਲ ਠੀਕ ਹੈ, ਅਸੀਂ ਮੰਨਦੇ ਹਾਂ। ਸੋ ਪੋਲਰਾਈਜੇਸ਼ਨ ਉਹਨਾਂ ਦੇ ਇੱਕ ਤਰੀਕਾ ਕਾਰਵਾਈ ਦਾ ਹਿੱਸਾ ਸੀ, ਪਰ ਗੱਲ ਇਹ ਸੀ ਯਾਰ ਕਿ ਜਿਹੜੀ ਉਹ ਡਿਬੇਟ ਹੈਗੀ ਹੈ ਨਾ, ਕਿ ਦੂਜੀ ਧਿਰ ਨੂੰ ਸੁਣਨ ਦੀ ਸਮਰੱਥਾ, ਸਵਾਲ ਸੁਣ ਕੇ ਉਹਦਾ ਜਵਾਬ ਦੇਣ ਦੀ ਸਮਰੱਥਾ, ਇਹ ਡੈਮੋਕ੍ਰੇਸੀ ਦਾ ਇੱਕ ਬਹੁਤ ਇੱਕ ਕੇਂਦਰ ਬਿੰਦੂ ਹੈ ਕਿ ਤੁਸੀਂ ਡਿਬੇਟ ਉਹਦੇ ਵਿੱਚ ਕਰ ਸਕੋ। ਡਿਬੇਟ ਇਜ਼ ਅ ਵੈਰੀ ਕਰੂਸ਼ੀਅਲ ਪਾਰਟ ਆਫ ਡੈਮੋਕ੍ਰੇਸੀ। ਅਤੇ ਜੇ ਹੁਣ ਕਿਸੇ ਵਿਅਕਤੀ ਦੀ ਗੱਲ ਜੇ ਪਸੰਦ ਨਹੀਂ ਆਉਂਦੀ, ਉਹਦੇ ਨਾਲ ਅਸਹਿਮਤੀ, ਹਾਂ ਉਹਦੇ ਨਾਲ ਅਸਹਿਮਤੀ ਕੀ ਫਿਰ ਹਿੰਸਾ ਦਾ ਰੂਪ ਇਖਤਿਆਰ ਕਰਕੇ ਉਹ ਬੰਦੇ ਨੂੰ ਐਲੀਮੀਨੇਟ ਕਰ ਦੇਣਾ। ਹੀ ਵਾਜ਼ 31 ਈਅਰਸ ਓਲਡ, ਹੀ ਹੈਜ਼ ਅ ਵਾਈਫ, ਹੀ ਹੈਜ਼ 2 ਲਿਟਲ ਕਿਡਸ, ਸੋ ਉਹ ਵੀ ਇੱਕ ਤਸਵੀਰ ਕਾਫੀ ਸੋਸ਼ਲ ਮੀਡੀਆ 'ਤੇ ਸਰਕੂਲੇਟ ਹੋ ਰਹੀ ਆ। ਪਰ ਜਿਹੜੀ ਟਰੰਪ ਨੇ ਬਾਅਦ 'ਚ ਗੱਲ ਕਹੀ, ਦੇਖੋ ਚਾਰਲੀ ਕਰਕ ਦੀ ਮੌਤ ਦੀ ਪੁਸ਼ਟੀ ਵੀ ਡੋਨਲਡ ਟਰੰਪ ਨੇ ਓਵਲ ਆਫਿਸ ਤੋਂ ਕੀਤੀ, ਗੱਲ ਅਨਾਊਂਸਮੈਂਟ ਜਿਹੜੀ ਗੱਲ ਕੀਤੀ, ਫਿਰ ਉਸ ਤੋਂ ਬਾਅਦ ਉਦੋਂ ਤਾਂ ਟਰੰਪ ਨੇ ਇਹ ਨਹੀਂ ਕਿਹਾ, ਬਾਅਦ ਦੇ ਵਿੱਚ ਇੱਕ ਵੀਡੀਓ ਜਾਰੀ ਕੀਤੀ, ਉਸ ਵੀਡੀਓ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਕਿ ਜੀ ਰੈਡੀਕਲ ਲੈਫਟ ਨੇ ਜਿਹੜੀ ਇਹ ਵਾਇਲੈਂਸ ਕੀਤੀ ਆ, ਰੈਡੀਕਲ ਲੈਫਟ ਦੀ ਵਾਇਲੈਂਸ ਕਰਕੇ ਕਈ ਜਾਨਾਂ ਅਣਿਆਈ ਮੌਤ ਮਾਰੀਆਂ ਗਈਆਂ ਨੇ। ਉਹਦੇ ਕਰਕੇ ਹੁਣ ਖਤਰਾ ਇਹ ਪੈਦਾ ਹੋ ਗਿਆ ਅਮਰੀਕਾ 'ਚ ਕਿ ਕਿਤੇ ਕੋਈ ਰੈਟਰੀਬਿਊਸ਼ਨ ਦੇ ਆਧਾਰ 'ਤੇ ਕੋਈ ਹੋਰ ਅਜਿਹੀ ਵਾਰਦਾਤ ਨਾ ਹੋਵੇ ਜਿਹਦੇ ਵਿੱਚ ਕੋਈ ਖੱਬੇ ਪੱਖੀ ਵਿਚਾਰਧਾਰਾ ਵਾਲਾ ਵਿਅਕਤੀ, ਜਿਹੜਾ ਕੋਈ ਲਿਬਰਲ ਵਿਚਾਰਧਾਰਾ ਵਾਲਾ ਵਿਅਕਤੀ ਆ, ਕਿਤੇ ਉਹਨੂੰ ਨਾ ਨਿਸ਼ਾਨਾ ਬਣਾ ਲਿਆ ਜਾਵੇ। ਇਹ ਇੱਕ ਬਾਰੂਦ ਦੇ ਢੇਰ 'ਤੇ ਬੈਠਿਆ ਹੋ ਸਕਦਾ ਅਮਰੀਕਾ ਜੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਅੱਗੇ ਪੈ ਜਾਂਦੀ ਹੈ
ਜੀ। ਅਤੇ ਵਿਜੇ ਜੀ, ਕੱਲ੍ਹ ਜਦੋਂ ਇਹ ਸ਼ੂਟਿੰਗ ਵਾਪਰੀ ਆ, ਉਸ ਤੋਂ ਬਾਅਦ ਪਹਿਲਾਂ ਇਹ ਖਬਰ ਆਈ ਕਿ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ,
ਅਤੇ
ਫਿਰ ਬਾਅਦ ਵਿੱਚ ਇਹ ਕਿਹਾ ਗਿਆ ਵੀ ਉਹ ਸਸਪੈਕਟ ਨਹੀਂ, ਉਹ ਤਾਂ ਇੱਕ ਪਰਸਨ ਆਫ ਇੰਟਰਸਟ ਹੈ। ਫਿਰ ਸ਼ਾਮ ਤੱਕ ਇਹ ਖਬਰ ਆਈ ਕਿ ਉਸ ਵਿਅਕਤੀ ਨੂੰ ਵੀ ਰਿਹਾਅ ਕਰ ਦਿੱਤਾ ਗਿਆ, ਅਤੇ ਜਿਹੜਾ ਅਸਲ ਸ਼ੂਟਰ ਆ, ਜਿਹੜਾ ਸ਼ੱਕੀ ਵਿਅਕਤੀ ਆ, ਉਹ ਅਜੇ ਵੀ ਫਰਾਰ ਹੈ।
ਉਹਦੀ ਗੰਨ ਜਿਹੜੀ ਉਹਨੇ ਬੰਦੂਕ ਦੀ ਵਰਤੋਂ ਕੀਤੀ ਉਹ ਲੱਭ ਗਈ ਸਵੇਰੇ ਅੱਜ।
ਸੋ ਇੱਕ ਉਹ ਹਾਈ ਪਾਵਰਡ ਬੋਲਟ ਐਕਸ਼ਨ ਰਾਈਫਲ ਆ, ਯੂਨੀਵਰਸਿਟੀ ਦੇ ਕੋਲ ਥੋੜਾ ਕੋਈ ਵੁੱਡਡ ਏਰੀਆ ਹੈ ਜਿੱਥੇ ਜੰਗਲ ਵਗੈਰਾ, ਸੋ ਉੱਥੋਂ ਕਹਿੰਦੇ ਉਹ ਰਾਈਫਲ ਲੱਭੀ ਆ। ਅਤੇ ਸੋ ਇਹ ਵੀ ਦੱਸਿਆ ਗਿਆ ਪੁਲਿਸ ਵੱਲੋਂ, ਕਹਿੰਦੇ ਸਾਡੇ ਕੋਲ ਸਸਪੈਕਟ ਦੀ ਇੱਕ ਵੀਡੀਓ ਵੀ ਹੈ,
ਵੀਡੀਓ ਫੁਟੇਜ ਹੈ,
ਗੁੱਡ ਵੀਡੀਓ ਹੈ ਸਾਡੇ ਕੋਲ। ਅਤੇ ਉਸ ਵੀਡੀਓ ਨੂੰ ਅਜੇ ਇਹਨਾਂ ਨੇ ਜਾਰੀ ਤਾਂ ਨਹੀਂ ਕੀਤਾ, ਪਰ ਕਹਿੰਦੇ ਅਸੀਂ ਕਰ ਸਕਦੇ ਹਾਂ ਜਾਰੀ, ਕਿਉਂਕਿ ਉਹਨੂੰ ਲੱਭਣ ਦੇ ਵਿੱਚ ਫਿਰ ਮਦਦ ਮਿਲੇਗੀ ਸ਼ਾਇਦ। ਸੋ ਜਿਹੜਾ ਸ਼ੱਕੀ ਵਿਅਕਤੀ ਅਜੇ ਵੀ ਫਰਾਰ ਆ ਜਿਹਨੇ ਗੋਲੀ ਚਲਾਈ।
ਸੋ ਅਮਰੀਕਾ ਦੇ ਵਿੱਚ ਜਿੰਨੇ ਵੀ ਵਾਸੂ ਜੀ ਇਸ ਵੇਲੇ ਲਿਵਿੰਗ ਫਾਰਮਰ ਪ੍ਰੈਜ਼ੀਡੈਂਟਸ ਨੇ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ, ਸਾਰਿਆਂ ਨੇ ਆਪੋ ਆਪਣੀਆਂ ਸਟੇਟਮੈਂਟਸ ਜਾਰੀ ਕਰਕੇ ਇਸ ਘਟਨਾ ਦੀ ਕੜੇ ਸ਼ਬਦਾਂ ਦੇ ਵਿੱਚ ਇਹਦੀ ਆਲੋਚਨਾ ਕੀਤੀ ਆ ਕਿ ਕਿਸੇ ਦੇ ਨਾਲ ਤੁਹਾਡੀ ਅਸਹਿਮਤੀ ਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਉਹਦੀ ਜਾਨ ਹੀ ਲੈ ਲਈ ਜਾਵੇ।
ਈਵਨ ਕੈਨੇਡਾ ਦੇ ਵਿੱਚ ਵੀ ਸਾਡੇ ਪ੍ਰਧਾਨ ਮੰਤਰੀ ਨੇ ਵੀ ਤੇ ਲੀਡਰ ਆਫ ਆਪੋਜੀਸ਼ਨ ਨੇ ਵੀ ਇੱਕ ਸਟੇਟਮੈਂਟ ਜ਼ਰੂਰ ਜਾਰੀ ਕੀਤੀ ਆ। ਤੇ ਵਿਜੇ ਜੀ, ਈਵਨ ਕੱਲ੍ਹ ਵੀ ਜਦੋਂ ਇਹਨਾਂ ਨੇ ਇਸ ਯੂਨੀਵਰਸਿਟੀ ਦੇ ਵਿੱਚ ਜਾ ਕੇ ਇਹ ਭਾਸ਼ਣ ਦੇਣਾ ਸੀ, ਸਪੀਕਿੰਗ ਇਵੈਂਟ ਦੇ ਵਿੱਚ ਹਿੱਸਾ ਲੈਣਾ ਸੀ, ਉਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਆਨਲਾਈਨ ਪਟੀਸ਼ਨ ਚਲਾਈ ਗਈ, ਜਿਹਦੇ ਉੱਤੇ 1000 ਸਟੂਡੈਂਟਸ ਨੇ ਸਿਗਨੇਚਰ ਕੀਤੇ, 1000 ਲੋਕਾਂ ਨੇ, ਕਿ ਜੀ ਇਹ ਇਵੈਂਟ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਅਪੀਲ ਕੀਤੀ ਸੀ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਨੂੰ ਕਿ ਵੀ ਚਾਰਲੀ ਕਰਕ ਨੂੰ ਸਾਡੀ ਯੂਨੀਵਰਸਿਟੀ 'ਚ ਨਾ ਵੜਨ ਦਿਓ, ਕਿਉਂਕਿ ਜਿਹੜੇ ਲੋਕ ਇਹਨਾਂ ਨੂੰ ਨਹੀਂ ਸੀ ਪਸੰਦ ਕਰਦੇ ਉਹ ਨਫ਼ਰਤ ਹੀ ਕਰਦੇ ਸੀ,
ਨਫ਼ਰਤ ਹੀ ਕਰਦੇ ਸੀ,
ਤੇ ਜਿਹੜੇ ਇਹਨਾਂ ਨੂੰ ਪਸੰਦ ਕਰਦੇ ਸੀ ਇਹਨਾਂ ਦੀ ਉਪਾਸ਼ਨਾ ਹੀ ਕਰਦੇ ਸੀ, ਉਪਾਸ਼ਕ ਹੀ ਸੀ, ਪੂਜਦੇ ਸੀ,
ਪੋਲਰਾਈਜੇਸ਼ਨ ਇਸ ਪੱਧਰ ਦੀ ਸੀ,
ਫੈਨ ਸੀਗੇ ਜਾਂ ਫਿਰ ਇਹਨਾਂ ਦੇ ਹੇਟਰ ਸੀਗੇ।
ਐਂਡ ਉਹ ਚੀਜ਼ ਤੁਹਾਨੂੰ ਸੋਸ਼ਲ ਮੀਡੀਆ ਪੋਸਟਸ ਦੇ ਵਿੱਚ ਵੀ ਦੇਖਣ ਨੂੰ ਮਿਲੇਗੀ, ਕੁਝ ਵਿਅਕਤੀ ਅਜਿਹੀਆਂ ਗੱਲਾਂ ਪੋਸਟ ਕਰ ਰਹੇ ਨੇ ਵੀ ਆਹ ਦੇਖੋ ਆਹ ਬੰਦਾ ਆਹ ਕਹਿੰਦਾ ਸੀ, ਤੇ ਦੂਜੇ ਗੱਲਾਂ ਪੋਸਟ ਕਰ ਰਹੇ ਨੇ ਵੀ ਕੀ ਤੁਹਾਡੀ ਉਸ ਵਿਅਕਤੀ ਵੱਲੋਂ ਕਈਆਂ ਗੱਲਾਂ ਦੇ ਆਧਾਰ ਤੇ ਨਫ਼ਰਤ ਇੰਨੀ ਜ਼ਿਆਦਾ ਸੀ ਕਿ ਤੁਸੀਂ ਉਸ ਦੀ ਮੌਤ ਦੇ ਉੱਪਰ ਇੱਕ ਹਮਦਰਦੀ ਦਾ ਸੁਨੇਹਾ ਵੀ ਨਹੀਂ ਦੇ ਸਕਦੇ। ਸੋ ਇੱਦਾਂ ਦੇ ਪੋਲਰਾਈਜ਼ਿੰਗ ਵਿਊਜ਼ ਨੇ, ਪਰ ਜਦੋਂ ਵੀ ਵਾਸੂ ਜੀ ਜਿਹੜਾ ਉਹ ਡਿਬੇਟ ਦਾ ਜਿਹੜਾ ਆਧਾਰ ਹੈ ਨਾ, ਕਿ ਇਹ ਇੱਕ ਸੁਨੇਹਾ ਕੀ ਦਿੰਦਾ ਕਿ ਜੇ ਕੋਈ ਵੀ ਵਿਅਕਤੀ, ਜੇ ਕੋਈ ਕਿਸੇ ਦੇ ਵਿਚਾਰਧਾਰਾ ਨੂੰ ਚੈਲੇਂਜ ਕਰਦਾ ਪਿਆ, ਉਸ ਵਿਚਾਰਧਾਰਾ ਦੇ ਬਾਰੇ ਸਵਾਲ ਜਵਾਬ ਜੇ ਕੋਈ ਕਰਦਾ ਪਿਆ, ਤਾਂ ਕੀ ਫਿਰ ਇਹੋ ਜਿਹਾ ਹਸ਼ਰ ਹੋ ਸਕਦਾ?
ਹਿੰਸਾ ਕਦੇ ਵੀ
ਹਿੰਸਾ ਕਦੇ ਵੀ ਸਮਾਧਾਨ ਨਹੀਂ, ਨੈਵਰ ਬੀ ਅ ਸੋਲਿਊਸ਼ਨ। ਅਤੇ ਅਮਰੀਕਾ ਦੇ ਵਿੱਚ ਇੱਕ ਇਹੀ ਕੰਸਰਨ ਇਹ ਆ ਕਿ ਜੇ ਇਸ ਨੂੰ ਪ੍ਰੋਪਰਲੀ ਹੈਂਡਲ ਨਾ ਕੀਤਾ ਗਿਆ, ਜੇ ਕਿਤੇ ਰੈਟਰੀਬਿਊਸ਼ਨ ਦੇ ਆਧਾਰ 'ਤੇ ਕਿਤੇ ਇੱਦਾਂ ਨਾ ਹੋਵੇ ਹੁਣ ਕਿਸੇ ਹੋਰ ਵਿਅਕਤੀ ਦੇ ਉੱਪਰ ਹਮਲਾ ਹੋਵੇ, ਅਮਰੀਕਾ 'ਚ ਸਿਵਲ ਵਾਰ ਹੋਣ ਦਾ ਖਤਰਾ ਅਜਿਹੀਆਂ ਘਟਨਾਵਾਂ ਕਰਕੇ ਵੱਧ ਸਕਦਾ।
ਅਤੇ ਇਹਦੇ ਨਾਲ ਡਿਬੇਟ ਫਿਰ ਉਹ ਵੀ ਨਾਲ ਜੁੜਦੀ ਆ ਕਿ ਫਰੀਡਮ, ਹਾਊ ਮੱਚ ਫਰੀਡਮ ਇਜ਼ ਇਨਫ ਫਰੀਡਮ,
ਕਿ ਮਾਈ ਫਰੀਡਮ ਐਂਡਸ ਵੇਅਰ ਯੂਰ ਨੋਜ਼ ਬਿਗਿਨਸ, ਜਿਹੜੀ ਉਹ ਗੱਲ ਚੱਲਦੀ ਸੀ ਨਾ।
ਐਗਜ਼ੈਕਟਲੀ, ਫਰੀਡਮ ਆਫ ਜਿਹੜੀ ਐਕਸਪ੍ਰੈਸ਼ਨ ਵੀ ਆ, ਜਿਹੜੀ ਫਰੀ ਸਪੀਚ ਆ, ਵੀ ਫਰੀ ਸਪੀਚ ਦੇ ਵਿੱਚ ਫਿਰ ਕੀ ਤੁਸੀਂ ਕੁਝ ਵੀ ਕਹਿ ਸਕਦੇ ਹੋ ਕਿਸੇ ਨੂੰ ਵੀ? ਸੋ ਇਹ ਵੀ ਇੱਕ ਸਵਾਲ ਹੈ, ਬਟ ਅਗੇਨ ਕਿਸੇ ਵੀ ਤਰੀਕੇ ਦੇ ਵਿੱਚ ਹਿੰਸਾ ਨੂੰ ਕੰਡੋਨ ਨਹੀਂ ਕੀਤਾ ਜਾ ਸਕਦਾ,
ਬਿਲਕੁਲ
ਹਿੰਸਾ ਕਦੇ ਵੀ ਸਮਾਧਾਨ ਨਹੀਂ ਹੋ ਸਕਦੀ ਕਿਸੇ ਵੀ ਗੱਲ।
ਇੱਕ ਫਰੀਡਮ ਆਫ ਸਪੀਚ ਆ, ਉਹ ਤੋਂ ਵੀ ਵੱਡਾ ਸਵਾਲ ਹੁਣ ਬਣ ਗਿਆ ਫਰੀਡਮ ਆਫਟਰ ਸਪੀਚ, ਤੁਸੀਂ ਕਹਿ ਤੇ ਕੁਝ ਵੀ ਸਕਦੇ ਹੋ ਪਰ ਉਸ ਕਹਿਣ ਤੋਂ ਬਾਅਦ ਕੀ ਹੋਏਗਾ, ਸਮੱਸਿਆ ਉੱਥੇ, ਸਵਾਲ ਉੱਥੇ ਵੀ ਹੈਗਾ। ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ, ਥੈਂਕ ਯੂ ਵੈਰੀ ਮੱਚ।